ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਕੰਮ ਸਤਿਗੁਰ ਰਾਖ ਲੀਏ ਛਡਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਵਿਦ ਤੁਮ ਹਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨਕੀ ਸ਼ਰਨਾ ਜਿਨ ਤੋ ਨਾਹੀ ਵਿਸਰਿਆ ਸਤਨਾ ਧੰਨ ਵਾਹਿਗੁਰੂ ਸਾਹਿਬ ਜੀਓ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ ਫਰੀਦਾ ਦੋਹ ਦੀਵੀ ਬਲੰਦਿਆਂ ਮਲਕ ਬਹਿਠਾ ਆਏ ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਦੋ ਦੀਵੀ ਬਲੰਦਿਆਂ ਮਲਕ ਬਹਿਠਾ ਆਏ ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਬਾਬਾ ਫਰੀਦ ਸਾਹਿਬ ਜੀ ਦੇ ਚੱਲ ਰਹੇ ਲੜੀਵਾਰ ਅੰਮ੍ਰਿਤ ਬਚਨਾਂ ਦੀ ਵਿਚਾਰ ਅਨੁਸਾਰ ਅੱਜ ਬਾਬਾ ਜੀ ਦੇ ਦੋ ਸ਼ਲੋਕ 47 ਔਰ 48 ਨੰਬਰ ਜੋ ਨੇ ਇਹਨਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰਨੀ ਹੈ। ਦੋਨਾਂ ਸ਼ਲੋਕਾਂ ਦਾ ਜੋ ਭਾਵ ਹੈ ਉਹ ਇੱਕ ਹੀ ਹੈ। ਪਹਿਲੇ ਸ਼ਲੋਕ ਵਿੱਚ ਬਾਬਾ ਫਰੀਦ ਜੀ ਨੇ ਇੱਕ ਕੱਪੜੇ ਨੂੰ ਲੱਗੀ ਕੋਈ ਟਾਕੀ, ਕੱਪੜੇ ਨੂੰ ਲੱਗੇ ਕੋਈ ਤੋਪੇ, ਉਹਨਾਂ ਦੀ ਉਦਾਹਰਣ ਲੈ ਕੇ ਮੌਤ ਚੇਤੇ ਕਰਾਈ ਤੇ ਦੂਜੇ ਸ਼ਲੋਕ ਵਿੱਚ ਉਸ ਹਕੀਕਤ ਨੂੰ, ਉਸ ਅਸਲੀਅਤ ਨੂੰ ਬਿਆਨ ਕੀਤਾ ਕਿ ਦੋਨਾਂ ਨੇਤਰਾਂ ਦੇ ਖੁੱਲਿਆ ਹੋਇਆ, ਦੋਨਾਂ ਨੇਤਰਾਂ ਵਿੱਚ ਬਲਦੀ ਕੋਈ ਜੋਤ ਦੇਖਦਿਆਂ ਹੋਇਆ ਮੌਤ ਦਾ ਫਰਿਸ਼ਤਾ ਸਾਹਮਣੇ ਆਇਆ। ਉਸ ਫਰਿਸ਼ਤੇ ਨੇ ਇਸ ਸਰੀਰ ਤੇ ਆਪਣਾ ਕਬਜ਼ਾ ਕੀਤਾ, ਇਸ ਕਿਲੇ ਨੂੰ ਉਹਨੇ ਢਾਣਾ ਸ਼ੁਰੂ ਕਰ ਦਿੱਤਾ ਤੇ ਅੰਦਰੋਂ ਜਿੰਦ ਨੂੰ ਲੁੱਟ ਕੇ ਉਹ ਲੈ ਗਿਆ ਤੇ ਜਿਨ੍ਹਾਂ ਅੱਖਾਂ ਨੇ ਕਈ ਸਾਲ ਦੁਨੀਆ ਨੂੰ ਤੱਕਿਆ ਸੀ ਇਹੋ ਜਿਹੀ ਫੂਕ ਮਾਰੀ ਅੱਖਾਂ ਨੂੰ ਕਿ ਅੱਖਾਂ ਦੇ ਦੀਵੇ ਮੌਤ ਸਦਾ ਲਈ ਬੁਝਾ ਕੇ ਚਲੀ ਗਈ। ਦੋ ਸ਼ਲੋਕ ਨੇ। ਪਹਿਲਾ ਬਚਨ ਕਿ ਜਦੋਂ ਵੀ ਆਪਾਂ ਆਪਣੇ ਘਰੋਂ ਤਨ ਤੇ ਪਾਉਣ ਵਾਲੇ ਵਸਤਰ ਖਰੀਦਣ ਜਾਂਦੇ ਹਾਂ, ਠੀਕ ਹੈ ਕਿ ਹੁਣ ਸਿੱਪੇ ਸਪਾਏ ਵਸਤਰ ਮਨੁੱਖ ਨੂੰ ਮਿਲ ਜਾਂਦੇ ਨੇ, ਪਰ ਅਜੇ ਵੀ ਕਈ ਥਾਵਾਂ ਤੇ ਆਪਣੇ ਤਨ ਉੱਤੇ ਸਰਦੀ ਤੇ ਗਰਮੀ ਲਈ, ਤਨ ਨੂੰ ਬਚਾਉਣ ਲਈ, ਸਰੀਰ ਨੂੰ ਬਚਾਉਣ ਲਈ ਆਪਾਂ ਵਸਤਰ ਖਰੀਦਣ ਜਾਂਦੇ। ਜਦੋਂ ਦੁਕਾਨ ਤੇ ਕੱਪੜਾ ਖਰੀਦਣ ਲੱਗਦਾ ਹੈ ਇਨਸਾਨ, ਭਾਵੇਂ ਉਹਨੂੰ ਕੱਪੜੇ ਬਾਰੇ ਕੋਈ ਜਾਣਕਾਰੀ ਨਹੀਂ, ਪਰ ਕੱਪੜੇ ਨੂੰ ਹੱਥ 'ਚ ਪਕੜਦਿਆਂ ਸਾਰ ਉਹ ਵੇਚਣ ਵਾਲੇ ਨੂੰ ਇਹ ਪ੍ਰਸ਼ਨ ਕਰਦਾ, ਦੁਕਾਨਦਾਰ ਤੇ ਇਹ ਸਵਾਲ ਕਰਦਾ ਕਿ ਇਸ ਕੱਪੜੇ ਦੀ ਕੋਈ ਮਿਆਦ ਹੈ, ਇਹ ਕਿਤਨੀ ਕੁ ਦੇਰ ਤੱਕ ਕੱਪੜਾ ਖੰਡ ਸਕਦਾ। ਫਿਰ ਨਾਲ ਇਹ ਪੁੱਛੇਗਾ ਕਿ ਇਹ ਕੱਪੜਾ ਛਿੱਜੇਗਾ ਤਾਂ ਨਹੀਂ, ਇਸ ਕੱਪੜੇ ਦੀਆਂ ਤੰਦਾਂ ਤਾਂ ਬਾਹਰ ਨਹੀਂ ਨਿਕਲਣਗੀਆਂ। ਹਾਲਾਂ ਇਨਸਾਨ ਕੱਪੜੇ ਬਾਰੇ ਕੁਛ ਨਹੀਂ ਜਾਣਦਾ, ਪਰ ਉਹਦੇ ਮਨ ਵਿੱਚ, ਉਹਦੇ ਦਿਮਾਗ ਵਿੱਚ ਇੱਕ ਗੱਲ ਬੈਠੀ ਹੈ ਕਿ ਜਿਹੜਾ ਮੈਂ ਆਪਣੇ ਤਨ ਉੱਪਰ ਬਸਤਰ ਖੰਡਾਣਾ ਹੈ, ਘੱਟੋ ਘੱਟ ਖਰੀਦਣ ਤੋਂ ਪਹਿਲਾਂ ਉਹਦੀ ਵਾਰੰਟੀ, ਉਹਦੀ ਮਿਆਦ, ਉਹਦੀ ਗਰੰਟੀ ਤਾਂ ਪੁੱਛ ਲਵਾਂ। ਤੇ ਵੇਚਣ ਵਾਲਾ ਵੀ ਕਹਿ ਦਿੰਦਾ ਹੈ ਕਿ ਇੰਨੇ ਸਮੇਂ ਤੱਕ ਕੱਪੜੇ ਦੀ ਮਿਆਦ ਹੈ, ਜੇ ਛਿੱਜ ਗਿਆ, ਜੇ ਤੰਦਾਂ ਬਾਹਰ ਨਿਕਲ ਆਈਆਂ, ਬੁਰ ਬਾਹਰ ਆ ਗਈ, ਤੇ ਮੈਂ ਇਹ ਕੱਪੜਾ ਤੇਰਾ ਵਿਕਿਆ ਹੋਇਆ ਵੀ ਵਾਪਸ ਲੈ ਲਵਾਂਗਾ। ਇਹ ਮੇਰੀ ਮਿਆਦ ਇਤਨੇ ਦਿਨਾਂ ਦੀ, ਮੈਂ ਤੈਨੂੰ ਜ਼ਰੂਰ ਇਹਦੀ ਗਾਰੰਟੀ ਦੇਣਾ। ਕੱਪੜਾ ਖਰੀਦਣ ਤੋਂ ਪਹਿਲਾਂ ਅਸੀਂ ਉਹਨਾਂ ਲੀਰਾਂ ਦੀ ਮਿਆਦ ਪੁੱਛਣੇ, ਤੇ ਜਦੋਂ ਸਿਲਾਣ ਵਾਸਤੇ ਦਰਜੀ ਦੇ ਕੋਲ ਗਏ ਤੇ ਉਹਨੂੰ ਮਾਪ ਦਿੰਦੇ ਆ, ਇੱਕ ਗੱਲ ਕਹਿੰਦੇ ਆ ਕਿ ਜਿਸ ਧਾਗੇ ਨਾਲ ਤੂੰ ਕੱਪੜਾ ਸੀਣ ਲੱਗਾ, ਇਸ ਧਾਗੇ ਦੀ ਕੀ ਮਿਆਦ ਹੈ? ਤੇਰੇ ਇਸ ਧਾਗੇ ਨੇ ਜਿਸ ਨਾਲ ਤੂੰ ਕੱਪੜੇ ਦੀ ਸੀਣ ਮਾਰਨੀ ਹੈ, ਇਹ ਧਾਗਾ ਛੇਤੀ ਕੀਤਿਆਂ ਘਸ ਕੇ ਤੰਦ ਟੁੱਟੇਗੀ ਤਾਂ ਨਹੀਂ, ਇਹ ਸੀਣ ਉੱਧੜੇਗੀ ਤਾਂ ਨਹੀਂ? ਤੇ ਕੱਪੜੇ ਸੀਣ ਵਾਲਾ ਆਪਣੇ ਕੋਲੋਂ ਧਾਗੇ ਦੀ ਮਿਆਦ ਵੀ ਦੇ ਦਿੰਦਾ। ਇਨਸਾਨ ਨੇ ਦੁਕਾਨ ਤੋਂ ਕੱਪੜੇ ਦੀ ਮਿਆਦ ਪੁੱਛ ਲਈ, ਕਿੰਨਾ ਸਮਾਂ ਖੰਡੇਗਾ? ਸੀਣ ਵਾਲੇ ਤੋਂ ਧਾਗੇ ਦੀ ਉਹਨੇ ਗਾਰੰਟੀ ਲੈ ਲਈ। ਪਰ ਬਾਬਾ ਫਰੀਦ ਜੀ ਕਹਿੰਦੇ ਨੇ, ਕੱਪੜੇ ਤੇ ਧਾਗੇ ਦੀ ਮਿਆਦ ਪੁੱਛਣ ਵਾਲਿਆ, ਕਦੀ ਤੂੰ ਦੁਕਾਨ ਤੋਂ ਥੱਲੇ ਉਤਰ ਕੇ ਆਪਣੀ ਜ਼ਮੀਰ ਤੋਂ ਪੁੱਛ ਕਿ ਜਿੰਨੀ ਦੇਰ ਤੱਕ ਕੱਪੜਾ ਸੀਵ ਕੇ ਤੇਰੇ ਘਰ ਆਉਣਾ, ਕਿ ਤੇਰੀ ਮਿਆਦ ਹੈ ਕਿ ਇਸ ਕੱਪੜੇ ਨੂੰ ਪਾਉਣ ਤੱਕ ਤੇਰੇ ਸਰੀਰ ਦੇ ਕੱਪੜੇ ਨੇ ਵੀ ਰਹਿਣਾ ਹੈ ਕਿ ਨਹੀਂ? ਬਾਹਰ ਦੇ ਕੱਪੜੇ ਦੀ ਗਰੰਟੀ ਹੈ, ਜਿਸ ਚਮੜੀ ਤੇ ਜਿਸ ਤਨ ਨੇ ਕੱਪੜੇ ਨੇ ਢੱਕਣਾ ਹੈ, ਉਸ ਤਨ ਦੀ ਕੀ ਮਿਆਦ ਹੈ? ਇਸ ਹਕੀਕਤ ਨੂੰ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਮੌਤ ਦੀ ਗੱਲ ਚੱਲਦੀ ਪਈ ਹੈ, ਹੁਣ ਉਸ ਤਨ ਦਾ ਕੋਈ ਭਰੋਸਾ ਹੈ? ਬਾਬਾ ਜੀ ਨੇ ਜਿਹੜੇ ਅੱਜ ਬਚਨ ਕਹੇ, ਮੈਂ ਸੰਖੇਪ ਜਿਹਾ ਪਹਿਲਾਂ ਭਾਵ ਅਰਥ ਕਰ ਰਿਹਾ। ਮੰਨ ਲਓ ਅਸੀਂ ਕੱਪੜਾ ਖਰੀਦ ਲਿਆ, ਸੀ ਵੀ ਦਿੱਤਾ, ਤਨ ਤੇ ਪਾਇਆ, ਕਿਤੇ ਰਸਤੇ ਵਿੱਚ ਜਾਂਦਿਆਂ ਕੱਪੜਾ ਅੜਿਆ ਤੇ ਕੱਪੜਾ ਪਾਟ ਗਿਆ। ਪਾਟੇ ਹੋਏ ਕੱਪੜੇ ਨੂੰ ਟਾਕੀ ਲਾ ਕੇ, ਕੋਈ ਡਿਜ਼ਾਇਨ ਬਣਾ ਕੇ ਉਹਨੂੰ ਸੀ ਦਿੱਤਾ ਜਾਂਦਾ ਹੈ, ਜਾਂ ਪਿੰਡਾਂ ਥਾਵਾਂ 'ਚ ਕੱਪੜਾ ਪਾਟਣਾ ਤੇ ਧਾਗੇ ਨਾਲ ਟਾਂਕੇ ਲਾ ਕੇ, ਤੋਪੇ ਲਾ ਕੇ ਉਹਨੂੰ ਸੀ ਲੈਣਾ। ਕਹਿਣ ਲੱਗੇ, ਉਹ ਇਨਸਾਨ ਸਰੀਰ ਤੇ ਪਾਏ ਕੋਈ ਕੱਪੜੇ ਪਾਟ ਜਾਣ, ਉਹਨਾਂ ਨੂੰ ਘਰ ਵਿੱਚ ਪਿਆ ਹੋਇਆ ਧਾਗਾ ਪਾਟਿਆਂ ਨੂੰ ਪਰਤ ਕੇ ਟਾਂਕੇ ਲਾ ਕੇ ਸੀ ਦਿੰਦਾ। ਪਰ ਯਾਦ ਰੱਖੀ, ਜਿਸ ਸਰੀਰ ਵਿੱਚੋਂ ਇੱਕ ਵਾਰੀ ਜਿੱਦ ਨਿਕਲ ਜਾਏ, ਕੋਈ ਦੁਨੀਆਂ ਦਾ ਧਾਗਾ ਨਹੀਂ ਕਿ ਇਸ ਨਿਕਲੀ ਕੋਈ ਜਿੱਦ ਨੂੰ ਪਰਤ ਕੇ ਸਰੀਰ ਵਿੱਚ ਪਰੋ ਸਕੇ। ਸਰੀਰ ਦੇ ਕੱਪੜੇ ਪਹਿਨਣ ਵਾਲੇ ਬਸਤਰ ਤਾਂ ਪਾਟੇ ਹੋਏ ਗੰਢੇ ਜਾ ਸਕਦੇ ਨੇ, ਪਰ ਪਿਆਰਿਓ, ਜਿਹੜੀ ਜਿੱਦ ਇੱਕ ਵਾਰੀ ਸਰੀਰ ਵਿੱਚੋਂ ਨਿਕਲ ਜਾਏ, ਦੁਨੀਆਂ ਦਾ ਕੋਈ ਧਾਗਾ, ਦੁਨੀਆਂ ਦਾ ਕੋਈ ਸਿਧਾਂਤ, ਦੁਨੀਆਂ ਦਾ ਕੋਈ ਅਕਲ ਦਾ ਕੋਟ, ਕੋਈ ਸਿਆਣਾ ਬੰਦਾ ਉਸ ਨਿਕਲੀ ਕੋਈ ਜਿੱਦ ਨੂੰ ਪਰਤ ਕੇ ਸਰੀਰ ਵਿੱਚ ਪਰੋ ਨਹੀਂ ਸਕਦਾ। ਇਹ ਬਚਨ ਨੇ ਬਾਬਾ ਜੀ ਦੇ ਅੱਜ। ਦੂਸਰਾ ਬਚਨ ਕਹਿਣ ਲੱਗੇ, ਆਪਣੀ ਆਪਣੀ ਵਾਰੀ ਸਾਰੇ ਕੁਝ ਕਰੀ ਜਾ ਰਹੇ ਹਨ। ਇੱਥੇ ਮੈਂ ਜ਼ਰੂਰ ਕੁਝ ਰੁਕਣਾ ਚਾਹੁੰਦਾ, ਵਾਰੀ ਦੇ ਅਰਥ ਕੀ ਨੇ, ਵਾਰੀ ਦਾ ਭਾਵ ਕੀ ਹੈ? ਪਹਿਲਾ ਸਲੋਕ ਸੀ, ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸਿੱਖ। ਆਪੋ ਆਪਣੀ ਵਾਰੀ, ਹੁਣ ਵਾਰੀ ਦਾ ਅਰਥ ਉਮਰ ਦਾ ਤਕਾਜ਼ਾ ਨਹੀਂ। ਇਸ ਭੁਲੇਖੇ ਵਿੱਚ ਮਤ ਰਹੀਏ ਕਿ ਵਾਰੀ ਦਾ ਅਰਥ ਪਹਿਲਾਂ ਘਰ ਦਾ ਬਿਰਧ ਬਾਬਾ ਜਾਏਗਾ, ਉਸ ਤੋਂ ਬਾਅਦ ਦੂਜਾ ਬਜ਼ੁਰਗ ਹੋਵੇਗਾ ਉਹ ਜਾਏਗਾ, ਪਰਤ ਕੇ ਤੀਜਾ ਬਜ਼ੁਰਗ ਹੋਵੇਗਾ ਉਹ ਜਾਏਗਾ। वारी दा अर्थ उम्र करके सब तो वड्डे ने पहला नहीं जाना, वारी दा अर्थ जिस दा समा मुकरर हो गया, भावे दादा जिंदा होवे हो सकता है पोता दुनिया तो पहला ही पूछ कर जा। वारी दा अर्थ केवल वो क्यों नहीं के उम्र दे लिहाज नाल जाने, वारी दा अर्थ जदों सदा आ गया ते जिस उम्र च सदा आया ते जिस बंदे नू सदा आया ओदी थां ते दूजा कदी कोई नहीं जगया, अपनी थां ते केवल आप ही मरना पैंदा। बाणी विच कुछ बचन है, आप आशा की वार सरवण करदे हो ते बाबा जी दा एक बचन आउंदा है, जो आया सो चल सी। ते अकले एक दी वारी नहीं, साडी सारिआं दी वारी है, जो आया सो चल सी, सब कोई आई वारी है, सारिक दी वारी आउणी है, जिसके जी प्राण है क्यों साहिब मनो विसारिए। अब तीन तुकां के दी चेते कर लिए प्यारे, वैसे बाणी दा तां एक एक शब्द कीमती रतन, कह दी कोई कीमत नहीं, पर जे किसे दी धरती किते वत्र ते आई होवे, बीज दी कीमत भी वत्र वाला जिमीदार जानदा है, जिहदी धरती कलरी होवे उहने बीज दी कीमत की जाणनी। बीज बड़ा कीमती है पर वत्र वाली पैली नूं पता है, जमीन नूं पता है इहदी कीमत की। इहनां शब्दां दी कीमत भी उह जाणदा है जिहड़ा दुनिया नूं फानी समझ के विचरदा है, जिहड़ा कब्जे बना के सदा लई जीण दी आस रखदा, उहनूं की कदर के वारी आपो आपणी। साहब ने कहा, कह लगे जो आया सो चल सी, सब कोई आई वारी है, हर एक दी वारी आउणी है, सब ने जाने। ते साहब ने कहा जिसके जी प्राण है, जिस रब ने तेनू दुनिया विच जीण वास्ते दिन दित्ती प्राण दिते, उहनू क्यों भुलाई बैठा, वारी तां तेरी भी आउणी। जिसके जी प्राण है क्यों साहिब मनो विसारिया, मरन तो बाद ना कही जाई मैं मर गया ते फलाने तो कीर्तन करायो। कई यही सुपने ले जांदे परिवार दी हमदर्दी लैण लई, मैं मर गया फलाने बाबे तो पाठ करायो। क्यों कही जांदा मैं मर गया ते करायो, आपण हथी आपणा आपे ही काशवा। क्यों नहीं अपने जिउंदे जी अपनी जिंदगी दी इस बाजी नूं जित्तण दा यतन करदा। कल दी गल कर रहे ते वारी शुरू किते 70 साल बाद नहीं आउंदी। मेरे मन च तां ज ख्याल सी क्योंकि पिछले दिनां तों वार वार मौत दी गल आ रही, आपां कहांगे गल क्यों, ते कई सज्जणे कहिंदे आ कि मौत तां आउण वाले भविख दा नाम है, इस भुलेखे विच कदी ना रहीए। मौत भविख दा नाम नहीं, मौत वर्तमान दा नाम है। फिर बेनती समझी, भविख दा नाम मौत नहीं, भविख दा नाम तां है कि असी अपने मुकाम ते पहुंच गए। सच जानो कि जन्म मौत दा पहला सिरा है ते अंत मौत जिहड़ा वो आखरी सिरा। जिस दिन जन्म होया उस दिन मौत वापर लगी। असी कहने अजे मौत आउंदिआं नूं बहुत दिन लगने ने, बिल्कुल झूठ है। मौत जन्म तो ही घटनी शुरू हो गई, जन्म मौत दा पहला सिरा सी ते मौत अखीर वाला सिरा है। भविख दा नाम आउण वाले फ्यूचर दा नाम मौत नहीं, मौत तां साडे वर्तमान दा नाम है। जिहड़ा श्वास मैं हुण लै चुका, की इह मौत नहीं हो चुकी? कई वारी असीं शब्द कहिंदे आ कि श्वास बाहर जांदा है परत के अंदर आउंदा है। मैं कहिंदा श्वासां दी इस साहां दी प्रक्रिया विचों भी याद करी, तैनूं मौत ते जीवन दोनां दा संदेश मिलेगा। ਇਹ ਥੋੜ੍ਹੀ ਜਿਹੀ ਅੱਜ ਮੇਰੀ ਬੇਨਤੀ ਟੇਕ ਕੇ ਸਮਝੋ। ਮੌਤ 70 ਸਾਲ ਬਾਅਦ ਨਾਮ ਨਹੀਂ, ਮੌਤ ਤਾਂ ਉਸ ਦਿਨ ਨਾਮ ਸੀ ਜਿੱਦਣ ਮਾਂ ਦੀ ਕੁੱਖ 'ਚੋਂ ਨਿਕਲ ਕੇ ਪਹਿਲਾ ਸਵਾਸ ਲਿਆ, ਉਹ ਦਿਨ ਪਹਿਲੀ ਮੌਤ ਸ਼ੁਰੂ ਹੋਈ, ਪਹਿਲਾ ਕਦਮ ਸੀ। ਹੁਣ ਜਿਹੜੇ ਸਾਡੇ ਸਵਾਸ ਨੇ, ਅਸੀਂ ਜ਼ਰੂਰ ਕਹਿ ਦਿੰਦੇ ਹਾਂ ਕਿ ਇੱਕ ਸਵਾਸ ਬਾਹਰ ਗਿਆ ਪਰਤ ਕੇ ਸਵਾਸ ਅੰਦਰ ਹੁੰਦਾ ਹੈ। ਗੁਰਮੁਖੋ ਬਾਹਰ ਕਦੇ ਗਏ ਹੋਏ ਸਵਾਸ ਪਰਤ ਕੇ ਨਹੀਂ ਆਏ, ਦੁਬਾਰਾ ਦੂਜੇ ਸਵਾਸ ਆ ਸਕਦੇ ਨੇ, ਪਰ ਜਿਹੜਾ ਇੱਕ ਵਾਰੀ ਬਾਹਰ ਗਿਆ ਉਹਦੀ ਮੌਤ ਹੋ ਚੁੱਕੀ। ਉਸ ਸਮੇਂ ਦੀ, ਉਸ ਸਵਾਸ ਦੀ, ਜਿਹੜਾ ਇੱਕ ਵਾਰੀ ਸਰੀਰ ਤੋਂ ਬਾਹਰ ਨਿਕਲ ਗਿਆ ਉਹ ਪਰਤ ਕੇ ਕਦੀ ਵਾਪਸ ਆਇਆ? ਦੂਜਾ ਸਵਾਸ ਤਾਂ ਜ਼ਰੂਰ ਇਸ ਭਾਂਡੇ ਵਿੱਚ ਆਉਂਦਾ ਹੋਵੇਗਾ, ਪਰ ਗਏ ਹੋਏ ਸਵਾਸ ਤੇ ਨਿਕਲਿਆ ਹੋਇਆ ਸਮਾਂ ਕਦੀ ਵਾਪਸ ਨਹੀਂ ਆਉਂਦਾ, ਕਿਉਂਕਿ ਹਰ ਸਵਾਸ ਦੀ ਮੌਤ ਹੁੰਦੀ ਏ ਤੇ ਯਾਦ ਰੱਖੋ ਹਰ ਨਿਮਕ ਨਿਮਕ ਸਾਡੀ ਜ਼ਿੰਦਗੀ ਦੇ ਸਮੇਂ ਦੀ ਮੌਤ ਹੁੰਦੀ। ਹਜ਼ੂਰ ਨੇ ਬਾਣੀ ਵਿੱਚ ਬਚਨ ਵੀ ਕਹੇ, ਕਹਿੰਦੇ ਨੇ ਆਪਣੇ ਸਵਾਸਾਂ ਤੋਂ ਕੋਈ ਸਿੱਖ ਤੇ ਕਦੀ ਬਰੀਕੀ ਵਿੱਚ ਇਕਾਂਤ ਵਿੱਚ ਆਪਣੇ ਆਪ ਨੂੰ ਪੁੱਛੀ, ਕਿਉਂਕਿ ਇਕਾਂਤ ਵਿੱਚ ਇਕੱਲਿਆਂ ਰਹਿਣ ਦੀ ਸਾਨੂੰ ਆਦਤ ਨਹੀਂ। ਭੀੜ ਵਿੱਚ ਜੀਣਾ ਸਿੱਖ ਗਏ ਹਾਂ, ਪਰ ਸ਼ਾਇਦ ਬੰਦਾ ਸੋਚਦਾ ਜਿੰਨੀ ਭੀੜ ਮੇਰੇ ਚੁਗਿਰਦੇ ਗਏ ਇਹ ਭੀੜ ਨਾਲ ਜਾਏਗੀ ਨਹੀਂ। ਪਿਛਲੇ ਦਿਨ ਅਸੀਂ ਪੜ੍ਹਿਆ ਹੈ ਕਿ ਜਨਾਜ਼ੇ ਨਾਲ ਮੌਤ ਦੀ ਅਰਥੀ ਨਾਲ ਭੀੜਾਂ ਜਾਂਦੀਆਂ ਨੇ, ਪਰ ਛੱਡ ਕੇ ਇਕੱਲੇ ਨੂੰ ਆਉਂਦੇ ਨੇ, ਕਦੀ ਭੀੜਾਂ ਅੱਗੇ ਨਹੀਂ ਜੇ ਗਈ। ਸ਼ਮਸ਼ਾਨ ਭੂਮੀ ਪਿੰਡਾਂ 'ਚ ਬਣਾਈ ਹੁੰਦੀ ਜਿੱਥੇ ਜੀਵ ਫੂਕੇ ਜਾਂਦੇ ਨੇ, ਜਿਉਂਦੇ ਕਬਜ਼ੇ ਕਰਨੇ ਆ, ਮਰਿਆਂ ਤਾਂ ਕਦੀ ਕਿਸੇ ਨੇ ਰੌਲਾ ਹੀ ਨਹੀਂ ਪਾਇਆ। ਜਿਉਂਦੇ ਜੀ 4 ਇੰਚ ਮੇਰੀ ਧਰਤੀ ਦੀ ਕੋਈ ਕਬਜ਼ਾ ਕਰੇ ਮੈਂ ਮਰਨ ਤੱਕ ਜਾਂਦਾ ਵਾਂ। ਪਰ ਕਦੀ ਤੁਸੀਂ ਇੰਡੀਆ ਵਿੱਚ ਦੇਖੋ ਕਿ ਇੱਕ ਸ਼ੈੱਡ ਦੇ ਥੱਲੇ ਪਤਾ ਨਹੀਂ ਰੋਜ਼ ਕਿੰਨੇ ਕੁ ਫੂਕੇ ਜਾਂਦੇ ਨੇ। ਪਹਿਲੇ ਮਰੇ ਨੇ ਇਹ ਨਹੀਂ ਕਿਹਾ ਕਿ ਜਿੱਥੇ ਮੈਨੂੰ ਫੂਕਿਆ ਖਬਰਦਾਰ ਜੇ ਦੂਜੇ ਨੂੰ ਲਿਆਂਦਾ, ਕਿਉਂਕਿ ਮਰਿਆ ਹੋਇਆਂ ਦੇ ਕਦੀ ਕਬਜ਼ੇ ਨਹੀਂ ਹੁੰਦੇ। ਆ 10 ਫੁੱਟ ਥਾਂ 'ਤੇ ਪਤਾ ਨਹੀਂ ਲੱਖਾਂ ਬੰਦੇ ਫੂਕੇ ਗਏ, ਪਰ ਲੱਖਾਂ ਵਿੱਚੋਂ ਕਿਸੇ ਨੇ ਕਬਜ਼ਾ ਕੀਤਾ ਇਹ ਥਾਂ ਮੇਰੀ ਹੈ? ਕਿਸੇ ਨੇ ਨਹੀਂ। ਜਿਉਂਦਿਆਂ ਦੇ ਦਾਅਵੇ ਨੇ, ਮਰਿਆਂ ਦੇ ਤਾਂ ਦਾਅਵੇ ਕੋਈ ਨਹੀਂ ਹੁੰਦੇ। ਜਦੋਂ ਸਵਾਸ ਸਾਡਾ ਬਾਹਰ ਨਿਕਲਦਾ, ਅਸਲ ਵਿੱਚ ਇਹ ਮੌਤ ਦੀ ਚੇਤਾਵਨੀ ਇਹ ਮਰਦਾ ਪਿਆ, ਤੇ ਜਦੋਂ ਅੰਦਰ ਜਾਂਦਾ ਸਹੀ ਅਰਥਾਂ ਵਿੱਚ ਇਹ ਸਾਨੂੰ ਇੱਕ ਹੋਰ ਉਤਸ਼ਾਹ ਦਿੰਦਾ, ਚੱਲ ਤੈਨੂੰ ਇੱਕ ਸਾਹ ਮੈਂ ਹੋਰ ਦੇ ਦਿੱਤਾ। ਰੱਬ ਇਹ ਕਰਦਾ ਪਿਆ। ਜਦੋਂ ਸਵਾਸ ਬਾਹਰ ਨਿਕਲਦਾ ਇਹ ਚੇਤਾਵਨੀ ਹੈ, ਕਿਉਂਕਿ ਇਹਨਾਂ ਸਵਾਸਾਂ ਦੀ ਲੜੀ ਵਿੱਚੋਂ ਜਿਸ ਦਿਨ ਜਨਮ ਹੋਇਆ ਬੱਚਾ ਜਨਮ ਲੈਂਦਾ, ਉਹ ਰੋਏ ਨਾ ਤੇ ਨਿਆਣੇ ਨੂੰ ਰਵਾਇਆ ਜਾਂਦਾ। ਦਾਈ ਰਵਾਂਦੀ ਸੀ, ਜੇ ਨਾ ਰੋਵੇ ਦੇਖਿਆ ਜਾਂਦਾ ਬੱਚਾ ਬਿਮਾਰ ਤਾਂ ਨਹੀਂ, ਬੱਚੇ ਵਿੱਚ ਸਵਾਸ ਰਹਿਣ ਕਿ ਨਹੀਂ। ਕਿਹਾ ਜਾਂਦਾ ਨਿਆਣੇ ਨੂੰ ਰਵਾਓ, ਕਿਉਂਕਿ ਜਦੋਂ ਨਿਆਣਾ ਰੋਂਦਾ ਹੈ ਉਦੋਂ ਉਹਦੀ ਅਰੋਗਤਾ, ਉਹਦੀ ਤੰਦਰੁਸਤੀ ਦਾ ਪ੍ਰਤੀਕ ਹੈ ਰੋਣਾ। ਪਰ ਸਹੀ ਅਰਥਾਂ ਵਿੱਚ ਜਦੋਂ ਰੋਂਦਾ ਉਹ ਬਾਹਰੋਂ ਕੁਛ ਲੈਂਦਾ, ਸਵਾਸ ਲੈਂਦਾ, ਤੇ ਜਿਸ ਦਿਨ ਬੰਦੇ ਦੀ ਮੌਤ ਹੁੰਦੀ ਹੈ ਉਸ ਦਿਨ ਬਾਹਰੋਂ ਕੁਛ ਵੀ ਅੰਦਰ ਨਹੀਂ ਜਾਂਦਾ, ਸੱਚ ਜਾਣਿਓ ਅੰਦਰੋਂ ਕੁਛ ਬਾਹਰ ਨਿਕਲਦਾ। ਫਿਰ ਬੇਨਤੀ ਸਮਝ ਕਿ ਜਿਸ ਦਿਨ ਸਵਾਸ ਅੰਦਰ ਗਿਆ, ਅੱਜ ਵੀ ਕੋਈ ਆਦਮੀ ਅੱਤ ਦਾ ਬਿਮਾਰ ਹੋਵੇ ਬਚ ਜਾਏ ਤੇ ਅਸੀਂ ਕਹਿੰਦੇ ਹਾਂ ਰੱਬ ਨੇ ਵਿਚਾਰੇ ਦੇ ਸਾਹ ਪਾ ਦਿੱਤੇ, ਪਰ ਜਿਹਦੀ ਮੌਤ ਹੋ ਜਾਏ ਕਦੀ ਕਿਸੇ ਨੇ ਕਿਹਾ ਸਵਾਸ ਪਾ ਦਿੱਤੇ? ਇੱਕੋ ਗੱਲ ਕਹੀ ਜਾਂਦੀ, ਵਿਚਾਰੇ ਦੇ ਸਵਾਸ ਪੂਰੇ ਹੋ ਗਏ, ਸਵਾਸ ਨਿਕਲ ਗਏ। ਸਵਾਸ ਪੈਣਾ ਤੇ ਸਵਾਸ ਨਿਕਲਣਾ ਇਹਨੂੰ ਰੋਜ਼ ਸਮਝ ਮਨਾ। ਜੇ ਸਿਮਰਨ ਵਿੱਚ ਬਹਿਣ ਲੱਗੇ ਤੇ ਘੱਟੋ ਘੱਟ 2 ਕੁ ਮਿੰਟ ਪਹਿਲਾਂ ਸਵਾਸਾਂ ਦੀ ਪ੍ਰਕਿਰਿਆ ਦੇਖ ਲੈ, ਇਹਨੂੰ ਜੋਗ ਮਤ ਨਾ ਸਮਝਿਓ। ਜਦੋਂ ਤੇਰਾ ਸਵਾਸ ਬਾਹਰ ਨਿਕਲਦਾ ਉਦਣ ਯਾਦ ਰੱਖੀ ਇਸ ਸਵਾਸ ਵਿੱਚ ਇੱਕ ਆਖਰੀ ਸਵਾਸ ਆਉਣ ਵਾਲਾ ਇਸ ਲੜੀ ਵਿੱਚ, ਜਿਹਨੇ ਇੱਕ ਵਾਰੀ ਬਾਹਰ ਨਿਕਲਣਾ ਪਰਤ ਕੇ ਅੰਦਰ ਨਹੀਂ ਆਉਣਾ। ਕਿਉਂਕਿ ਜਨਮ ਪਹਿਲਾ ਸਿਰਾ ਹੈ ਤੇ ਮੌਤ ਜ਼ਿੰਦਗੀ ਦੇ ਸਫ਼ਰ ਦਾ ਆਖਰੀ ਸਿਰਾ ਹੈ। ਪਰ ਅਸੀਂ ਕਿਉਂ ਨਹੀਂ ਸਮਝਦੇ ਕਿ ਹਰ ਕਦਮ ਜਿਹੜਾ ਮੈਂ ਅੱਜ ਜ਼ਿੰਦਗੀ ਦਾ ਪੱਟ ਰਿਹਾ ਇਹ ਮੌਤ ਵੱਲ ਜਾ ਰਿਹਾ ਹੈ? ਇੱਥੇ 2-3 ਮੈਂ ਉਦਾਹਰਨਾਂ ਅਰਜ਼ ਕਰਦੇ ਹਾਂ ਕਿ ਮੌਤ ਭਵਿੱਖ ਦਾ ਨਾਮ ਨਹੀਂ, ਮੌਤ ਵਰਤਮਾਨ ਦਾ ਨਾਮ ਹੈ। ਅਸੀਂ ਮੰਨ ਲਿਆ ਜਾਏ ਕਿ ਪੈਦਲ ਕਿਸੇ ਥਾਂ 'ਤੇ ਜਾਣਾ ਚਾਹੁੰਦੇ, ਮੰਨ ਲਓ ਮੈਂ ਇੱਕ ਉਦਾਹਰਨ ਦੇ ਦਿੰਦਾ ਆਪਣੇ ਉਸ ਮੁਲਕ ਦੀ, ਆਪਣੀ ਉਸ ਮਾਤਰ ਭੂਮੀ ਦੀ, ਕਿ ਕਿਸੇ ਇਨਸਾਨ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪੈਦਲ ਪਹੁੰਚਣਾ ਹੋਵੇ, ਉਹ ਤੁਰਿਆ ਆਪਣੇ ਘਰ ਤੋਂ, ਉਹਦੇ ਘਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 100 ਮੀਲ ਹੋਵੇ ਤੇ ਜਾਣਾ ਵੀ ਉਹਨੇ ਪੈਦਲ ਹੈ, ਅਜੇ ਅੰਮ੍ਰਿਤਸਰ ਪਹੁੰਚਿਆ ਨਹੀਂ, ਪਰ ਜਿਹੜਾ ਪਹਿਲਾ ਕਦਮ ਉਹਨੇ ਪੱਟ ਲਿਆ, ਯਾਦ ਰੱਖੋ 100 ਮੀਲ ਦੇ ਸਫ਼ਰ ਦਾ ਪਹਿਲਾ ਕਦਮ ਹੀ ਤਾਂ ਅੰਦਲਾ ਕਦਮ ਬਣਨਾ। ਪਹਿਲਾ ਕਦਮ ਪੱਟਿਆ ਤੇ ਅੰਦਲਾ ਕਦਮ ਆਇਆ, ਜੇ ਪਹਿਲਾ ਨਾ ਪੱਟਿਆ ਹੁੰਦਾ ਤੇ ਅੰਦਲਾ ਕਦੀ ਨਾ ਹੁੰਦਾ। ਸੱਚ ਜਾਣੀ ਪਹਿਲਾ ਸਵਾਸ ਜ਼ਿੰਦਗੀ ਦਾ ਲਿਆ ਤੇ ਤਾਂ ਹੀ ਅਖੀਰ ਵਾਲਾ ਸਵਾਸ ਬਣਿਆ। ਇੱਕ ਕਦਮ ਪੱਟਿਆ ਤੇ ਤਾਂ ਸਾਨੂੰ ਉਹ 100 ਕਦਮ ਤੱਕ ਜਾ ਪਹੁੰਚਾਉਂਦਾ ਹੈ, ਪਰ ਜੇ ਬੰਦਾ पहले जेड़े 99 कदम ने उन्होंने स्वीकार ही ना करे भी नहीं ये कदम तो मौत है ही नहीं, नहीं प्यारिया जेड़े 99 कदम तू पट के आया है सच जानी 100वें कदम ते तेरी मंजिल सी मौत तो उदो शुरू होगी जदों तू पहला कदम पटिया सबर उदो ही मुकन लगा। आपां ही कर्म करने तुसी पढ़े लिखे सज्जन हो 100 डिग्री ते जाके पानी पाप बनता है जदों पहली डिग्री ते एक डिग्री ते कोसा होन लगा फिर गर्म होन लगा 99 तक जाके भी उबाले खांदा पिया गर्म है पर 100 डिग्री ते जाके जदों वो पाप बनिया। पर इस गल नूं भुल्लियो ना कि जेड़ी एक डिग्री की शुरुआत सी ओही तां 100 डिग्री का अंत बन गई। 99 तक पाप नहीं 100 ते गया ते वह पाप बन लगा। सच जानी कि तेरी जिंदगी विच वर्तमान हर वेले मौत वापरदी है तू समझदा कोई नहीं। तेरा हर सवास जिहड़ा है वह मौत का प्रतीक है। जदों सवास बाहर निकले प्यारिया उदों एक गल समझ कि इन्हां लड़ी विचों इन्हां सवासां विचों एक 100 सवास अंतला आने वाला है जिन्हें अखीर बनने पर अंतले नूं लिआउण वाले पहले। जे पहले ना आउंदे तां अंतला कित्थे हुंदा, जे बचपन ना हुंदा ते अंतला समा तेरा कित्थे हुंदा। मेरे गुरु जी ने बाणी विच क्या कहन लगे वारी सब दी आउंदी पई है ते एक एक सवास आदमी जिहड़ा है वह मौत वाले पासे मौत इहदे नेड़े आ रही है जां इह मौत दे नज़दीक जा रहा है। गुरु जी ने कहा कहन लगे प्यारे कि जो आया सो चल सी, जो आया उहने चले जाणा, सब दी वारी आउणी है। असीं बाबा नानक जी का एक बचन पढ़ने ते देखो वारी दा नाम मैं अर्ज कीती उम्र दा तकाजा वारी नहीं, जदों सदे आ गए उदों ही वारी है। बाबा जी दा एक बचन हुंदा है कहिंदे वारी दा अर्थ बुढ़ेपा नहीं, वारी दा अर्थ 100 साल दी उम्र नहीं, वारी दा अर्थ है जदों तेरा वक्त आ गया। तां ही बाबा जी ने कहा गग्गा गोबिंद गुण रवो सास सास जप नीत कहां विशासा दे का वारी आने वाली, कहां विशासा दे का बिलम ना करे हो मीत। महाराज अजे ता बचपन कह लगे नै बारक नै जोब नै बिरदी कछ बंद ओ बेरा ना बुझिए जो आए परे जम फंद। नै बारक हो सकता है वह वारी बचपन में होवे, हो सकता है वह वारी जवानी में होवे, हो सकता फसल पक गई वह वारी बुढ़ेपे की बन जाए। जदों वारी आई उदों पूज करना पैना है गग्गा गोबिंद गुण रवो सांस सांस जपनीत कहां विशासा दे का बिलम न कर हो मीत। नै बारक नै जोब नै बिरदी कछ बंद ओ बेरा ना बुझिए जो आए परे जम फंद। मैं 2 सिखां दियां 3 कुदियां उदाहरण सिर्फ चूक मात्र दिया क्योंकि इतिहास पख भी हो जाए होर भी रस बनता है। भाई गुरदास जी ने ना जिथे सिख सिद्धांत की व्याख्या अपनिया 12 की पौड़ी विच कीती, सोरठे सवैये ते कविता विच कीती, उत्थे भाई साहब ने 6 पातशाहियां तक जिहड़े सिख होए ने ना यतन कीता एक एक सिख का नाम किसी का अद्धी तुक विच किसी ने पूरी तुक दिती एक एक सिख का नाम दिता है। भाई साहब ने जदों सिखां दी गिनती शुरू कीती ते उन्हां सब तो पहला सिख जिहड़ा बाबे नानक दा लिखिया है ना वह सिख राय बुलार ने लिखिया, वह सिख भाई मरदाना ने लिखिया, वह सिख दौलत खां लोधी ने लिखिया। हालांकि उहदी गिनती सिखां च कहे कि दौलत खां लोधी भला जुंद होवा जिंद पीर अविनाशी, भगीरथ दा जिक्र नहीं कीता। सब तो पहला जिहड़े सिख का जिक्र किया उन्हें 10 साल की उम्र में बाबे तो उपदेश लिया उसका नाम से भाई तारू। ध्यान दिया जे एक भाई तारू सिंह ने एक भाई तारा सिंह वां है ते जिस सिख की मैं गल कर लगा ये वह भाई तारू है जिन्हें करतारपुर की धरती से बाबे नानक के चरणों विचों गुरमत का उपदेश लिया। ये भाई साहब ने एक पूरी तुक दिती है, तुक है कि तारू पोपट तारिया गोते दी पोपट सी, तारू पोपट तारिया अगलिया तुका ने गुरमुख बाल सुपाए उदासी। कहने तारू पोपट नू बाबे ने तार दिता क्योंकि इस बच्चे नू बाल उम्र दे विच ही उपरामता उदासी संसार तो बैराग हो गया सी। किवें होया? हुण कई वारी हो सकदा है इह साखी आपने सुनी होवे। असीं साखियां इक साखी नू वां कई सिखां दे नाम नाल ला देंदे, पर हकीकत विच तारू पोपट तारिया गुरमुख बाल सुभाए उदासी। हजूर करतारपुर धर्मशाला विच रोज बैठदे ते कदी सुरत नाल बाबे दी धर्मशाला दे दर्शन करो। प्यारिओ, उस धर्मशाला विच अज वालियां चमक दमका नहीं सन, मैनूं बख्श दिया जी। जिवें आपां गुरु घर बहुत सोहणे बनाने आ ते बनाने भी चाहीदे ने, एक गल नूं कदी ना भुल्ली सिखा, गुरु केवल लकड़ दे पत्थर दे ते इट्टां दी बनी हुई इमारत विच बैठना पसंद नहीं करदा। बाहर दे गुरुद्वारे बनाण वालिया, सच जाणी कि गुरु तेरे शरीर नूं गुरुद्वारा बना के तेरे अंदर बैठना चाहुंदा। शरीर नूं गुरुद्वारा कदों बनाएगा? एक हरिमंदर होवे जिन्हों बाबा जी ने कह खर जपे खर मंदर साजिया संत भगत गुण गावे राम। के खर मंदर जिदे विच संत जन भगत जन रब जपदे ने, ते कह लगे खर मंदर एहो शरीर है, एक ओ खर मंदर है ते दूजा खर मंदर तेरे तन नू बनाना चाहना। ते सच जानी जिवें गुरुद्वारे दा निशान देख के खर बंदे दा हाथ बदो बदी बिना कहन तो झुक जाता है। सिखा मैनू अपना शरीर दे, मैं तेरा शरीर गुरुद्वारा बनाना चाहना। कहना ना पै अदब नाल आपे आप मानवता तेरे सामने झुक जा। हजूर ने बाणी विच इन्हां गल्लां दा जिक्र भी कीता, मैं अपने प्रसंग विच रहां। करतारपुर दी धरती जिथे बाबा जी ने 18 साल अपने खत्ती जोग रख के खल वाया, खल वाणा किन्ने वो ब्रह्म ज्ञानी महापुरश भागां वाले सन जिहड़े करतारपुर खेतां विच बाबे नानक दे नाल काम करदे। ते जदों शाम नूं घर आउणा ते हजूर मंजी ते बैठदे ने, भाई गुरदास कहिंदे ने जितने सिख ने ओह थले जमीन ते बैठदे ने, गुरु बाबे दे दर्शन करदे ने। धर्मशाला विच सवक्ते सब ने पहुंच जाणा ते इस भाई तारू पोपट ने आउणा। ਜਦੋਂ ਕੀਰਤਨ ਹੋਣਾ ਤੇ ਇਹਨੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਕੋਲ ਬੈਠੇ ਖੜੇ ਰਹਿਣਾ, ਬੈਠਣਾ ਨਾ, ਹੱਥ ਜੁੜੇ ਰਹਿਣੇ, ਨੇਤਰ ਬੰਦ ਕਰਕੇ ਇਸ ਬੱਚੇ ਨੇ ਖਲੋਤੇ ਰਹਿਣਾ। ਅੱਜ ਗੁਰੂਦੇਵ ਨੇ ਭਾਈ ਮਨੀ ਸਿੰਘੋਣਾ ਨੇ ਦੀ ਵਿਆਖਿਆ ਕੀਤੀ, ਪੁੱਛ ਲਿਆ ਗੁਰੂਦੇਵ ਨੇ ਕਿ ਇਸ ਬਾਲਕੇ ਨੂੰ ਰੁਕੋ ਕਿ ਇਹ ਰੋਜ਼ ਆਉਂਦਾ ਹੈ, ਸਰਦੀ ਹੋਵੇ ਖਨੇਰੀ ਹੋਵੇ ਮੀਂਹ ਹੋਵੇ ਇਹਨੇ ਨੇਮ ਨਾਲ ਆਉਣਾ ਤੇ ਸੰਗਤ ਵਿੱਚ ਆ ਕੇ ਬੈਠਦਾ ਹੈ, ਖਲਖੜਾ ਰਹਿੰਦਾ ਹੈ ਜਾਂ ਸੇਵਾ ਕਰਦਾ ਹੈ। ਇਹਨੂੰ ਪੁੱਛੋ ਖਾਂ ਇਹ ਕੌਣ ਹੈ, ਕਿਉਂ ਇਹਦੇ ਅੰਦਰ ਬਿਰਖਾ? ਤੇ ਜਦੋਂ ਉਸ ਬੱਚੇ ਨੂੰ ਹਜ਼ੂਰ ਦੇ ਕੋਲ ਬੁਲਾਇਆ, ਕਹਿਣ ਲੱਗੇ ਤੂੰ ਸਵਕਤੇ ਅੰਮ੍ਰਿਤ ਵੇਲੇ ਲੋਕ ਅਜੇ ਆਪਣੇ ਬਿਸਤਰਿਆਂ ਵਿੱਚ ਜੁੱਲਿਆਂ ਵਿੱਚ ਨਿੱਘ ਮਾਣਦੇ ਨੇ, ਤੂੰ ਹੱਥ ਜੋੜ ਕੇ ਖਲੋ ਜਾਂਦਾ, ਅੱਖਾਂ ਝਮਕਦਾ ਨਹੀਂ, ਨੇਤਰ ਤੇਰੇ ਬਿਲਕੁਲ ਟਿਕੇ ਰਹਿੰਦੇ ਨੇ, ਕੀ ਕਾਰਨ? ਤੈਨੂੰ ਨੀਂਦ ਨਹੀਂ ਆਉਂਦੀ, ਤੂੰ ਬੇਚੈਨ ਕਿਉਂ ਹੈ? ਕਹਿਣ ਲੱਗਾ ਬਾਬਾ ਜੀ, ਜਿਹਨੂੰ ਮੌਤ ਸਾਹਮਣੇ ਦਿਸਣ ਲੱਗ ਪਏ ਉਹਨੂੰ ਨੀਂਦ ਕਿੱਥੇ ਆਉਣੀ ਹੈ? ਸਿਰਫ ਨਹੀਂ ਦਿਸਦੀ ਤੇ ਗਾਫਲ ਹੋਇਆ ਮਨਾ, ਜੇ ਸਾਹਮਣੇ ਦਿਸਣ ਲੱਗ ਪਵੇ ਫਿਰ ਨੀਂਦ ਕਿੱਥੇ? ਕਹਿਣ ਲੱਗੇ ਮਹਾਰਾਜ ਹੱਸ ਕੇ, ਬੇਟਾ ਉਮਰ ਕਿਤਨੀ? ਆਈ ਮਹਾਰਾਜ 10 ਕੁ ਵਰੇ ਦਾ ਵਾਂ। ਕਹਿਣ ਲੱਗੇ 10 ਵਰੇ ਦੇ ਵਿੱਚ ਤੈਨੂੰ ਮੌਤ ਦਿਸਣ ਲੱਗ ਪਈ? ਕਹਿਣ ਲੱਗਾ ਬਾਬਾ ਜੀ, ਬਸ ਮਾਂ ਨੇ ਚੁੱਲ੍ਹੇ 'ਚ ਅੱਗ ਬਾਲਣ ਲਈ ਕਿਹਾ, ਉਸ ਚੁੱਲ੍ਹੇ 'ਚ ਅੱਗ ਬਾਲਦੀ ਪਤਾ ਲੱਗ ਗਿਆ ਕਿ ਮੌਤ ਕਦੀ ਵੀ ਆ ਸਕਦੀ ਹੈ, ਵਾਰੀ ਕਦੀ ਵੀ ਆ ਸਕਦੀ ਹੈ। ਪੁੱਛਿਆ, ਬੇਟਾ ਚੁੱਲ੍ਹੇ 'ਚ ਅੱਗ ਬਾਲਦਾ ਕਿਉਂ? ਕਹਿੰਦਾ ਮਾਂ ਨੇ ਰੋਟੀ ਪਕਾਉਣੀ ਸੀ ਤੇ ਮੈਨੂੰ ਆਵਾਜ਼ ਦੇਖ ਕੇ ਕਹੋ ਸੂ ਕਿ ਵੇ ਤਾਰੂ ਮੈਂ ਅੰਦਰ ਆਟਾ ਗੁੰਨ ਲੱਗੀ ਆ, ਤੂੰ ਇੰਨੀ ਦੇਰ ਤੱਕ ਚੁੱਲ੍ਹੇ ਵਿੱਚ ਲੱਕੜਾਂ ਡਾਹ ਕੇ ਅੱਗ ਬਾਲਦੇ? ਕਹਿੰਦਾ ਬਾਬਾ ਜੀ, ਮੈਂ ਟਾਹਣੇ ਲਿਆਂਦੇ चुल्हे विच रख के जदों अग बालन का यतन करा फूकां मारा पर अग बले ना टाणियां नूं अग ना लगे ते माई आटा गुन के बाहर आई हथ धो के कहिंदी इन्नी देर हो गई अग लगी नहीं अजे अग बली नहीं। कहिंदा मैं क्या माई मैं टाणे रख के फूकां मार के अग बालना पर बलदी नहीं पई। कह लगी पुत्तर वड्डियां टाणियां नूं अग पहला नहीं लगदी पहला उपर वालियां टाणियां शाखावां पत्ते निक्कियां निक्कियां टाणियां तोड़ के लिया उन्हां नूं चुल्हे विच रख के अग ला फिर बाद विच टाणां नूं अग लगेगी। कहिंदा बस चुल्हे दी अग तां की बालनी सी। बाबा जी उस दिन मन नूं इक सोझी आ गई कि शाखावां तां टाणां तों बाद आईआं ने फुल तां बाद विच आए ने पत्ते तां रुख दे बाद विच बणे ने ते जे पैदा पैदा होए टाण नूं अग नहीं लगदी निक्कियां निक्कियां परंबलां नूं करुंबलां नूं टाणियां नूं पहलां अग लगदी है। ते मन चो आवाज आ गई मना जे निक्कियां टाणियां निक्के तीले पहलां फूके जांदे ने वड्डियां नूं बाद च फूकिया जांदा है कादा माण करना हो सकदा है कि जन्म देण वाले दुनिया च बाद च पूज करन ते तेनूं पहलां पूज करना पै जा। पहलां टाणियां जा सकदियां वड्डियां टाण नहीं। बस एक गल की समझ पै गई कि वारी का कोई पता नहीं कि टाण बन तो पहला पहला मैं एक प्रांबल के रूप च एक निक्की जी तीले के रूप च पहला अग मैं लग जाए। बस कहिंदा उस दिन तो बाद तेरी संगत विच बैठना कीर्तन सुनना ते अंदर का रस ही कुछ होर है। कोई पता नहीं कि किस वेले वो वारी आ बननी है। तो मैं बाणी विचों बेनती कर रहा सा कि बाबा जी ने कहा गग्गा गोविंद गुण रवो सांस सांस जपनीत कहा बिशासा देह का बिलम न करे वो मीत न बारक न जोब ने न बिरदी कछ बंद ओ बेरा ना बूझिए जो आए परे जम फंद। ओदे लई एक तुक भाई जी ने कही तारू पोपट तारिया गुरमुख बार सिपाए उदासी। दो सिख होर ने ना तो बेमते ने पर उहदे विच एक है कि अजिता रंधावा भला है अजिता रंधावा भला है बूढ़ा बुढ़ा एक मन त्या है। दोनों रंधावे सन अजिता रंधावा भला है बूढ़ा बुढ़ा एक मन त्या है। कह लगे भाई बूढ़े नूं बाबे नानक ने बाबा बुढ़ा बना दिता ते जिहड़ा एक मन वाहिगुरु जी की बंदगी करता उहदी शुरुआत की सी। मैं ये बेनती की तारू की उम्र 10 साल भाई बूढ़े की उम्र 12 साल उन्हें 12 साल की उम्र में रामदास के नेड़े बाबे नानक के दर्शन करके इको गल कही सी बाबा मैनू दस मौत का भय किवें मुके ते जन्म मरण किवें कटिया जाए। 12 साल की उम्र हजूर ने पूछा सी तेनू समझ कितों पै गई ते उन्हें यही उत्तर दिता बाबा प्यो जिमीदारा करदा है हाकमा दे घोड़े आए कच्ची पक्की डडरी सारी फसल उजाड़ गए। बस इको गल मन ने समझी जे ताकत वालिया नूं कोई कच्ची फसल कट्टन तो रोक नहीं सकिया डडरी तो नहीं रोक सकिया मौत दे खत बड़े पक्के ने की पता है कि इस कच्ची उम्र दे विच मौत दा सदा आवे ते मैनूं पूज करना पै जाए। उदन दा सोच रहा वा कि मौत तो कोई बचाए ते बाबा जी ने शब्द कहे सन कि पुत्र खैं बच्चा गल्लां तो बुढ़िया वालियां कर ले एक वारी घुट के सीने ना लाया मौत दा भय इन्ना मुका दिता। 125 साल की उम्र जी के महापुरश गया ते पर देखो अंतले समय मंगिया कि बड़ी सेवा की। मैं संखेप सिर्फ 3 सिखां का जिक्र करना ते बाबे नानक नाल संबंधित सारी जिंदगी 113 साल सेवा की ते 6वें पातशाह दे चरणा च खलो के जदों क्या बाबा बुढ़ा साहब नूं कुछ मंगो कह लगे मैं रामदास चलिया वा सिर्फ इको दात मंगन लगा मेरा मरना सांभ लिया मेरी वारी आवेगी ना मेरी वारी आउन लग्या। बस जिवें पहले जामे च मिलिया सी घुट के सीने नाल लाया सी उदों मेरा सिर बच्चा सा बाबे नानक दे सीने तक सिर पहुंचया ਹੁਣ ਜਦੋਂ ਮੌਤ ਆਵੇ ਇਸ ਸਿਰ ਨੂੰ ਸੀਨੇ ਧੋਗਾ ਆਪਣੀ ਗੋਦੀ ਵਿੱਚ ਲੈ ਲੇ, ਬਸ ਮਰਨਾ ਸਾਂਭਲੀ। ਹਜ਼ੂਰ ਗਏ ਤੇ ਦੇਖੋ ਜਦੋਂ ਬਾਬਾ ਜੀ ਨੇ ਚਲਾਣਾ ਕੀਤਾ ਤੇ ਕੋਲ ਬੈਠੇ ਸਿੱਖਾਂ ਨੂੰ ਕਿਹਾ, ਅੰਤਲਾ ਸਵਾਸ ਨਿਕਲਿਆ, ਗਲਾ ਜ਼ਰੂਰ ਭਰਿਆ ਸੀ, ਕਹਿ ਲੱਗੇ ਸਿੱਖੋ ਵਧਾਈ ਹੋਵੇ। ਪੁੱਛਿਆ ਮਹਾਰਾਜ ਜਾਣ ਤੇ ਵਧਾਈ, ਕਹਿ ਲੱਗੇ ਖਾਰਿਆਂ ਤੇ ਅਫਸੋਸ ਕਰੀਦਾ, ਜਿੰਦਿਆਂ ਤੇ ਵਧਾਈਆਂ ਮਿਲਦੀਆਂ, ਜਿੱਤ ਕੇ ਆਉਣ ਤੇ ਵਧਾਈਆਂ ਮਿਲਦੀਆਂ ਨੇ। ਬਾਬਾ ਜੀ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਗਏ, ਕਿੱਥੋਂ ਸ਼ੁਰੂਆਤ ਹੋਈ। ਤੀਸਰਾ ਸਿੱਖ ਜਿਹਦਾ ਨਾਮ ਭਾਈ ਸਾਹਿਬ ਨੇ ਕਈ ਵਾਰੀ ਲਿਆ, ਮੈਂ ਦੋ ਤੁਕਾਂ ਉਹਦੇ ਸੰਬੰਧੀ ਕਹਿ ਦੇਣਾ। ਇੱਕ ਤਾਂ ਹੈ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਤੋਂ ਉਹਨਾਂ ਬਾਰੇ ਹੋਰ ਕਹਿਣ ਲੱਗੇ, ਭਲਾ ਰਬਾਬ ਵਜਾਇਣ ਦਾ ਮਜਲਸ ਮਰਦਾਨਾ ਮੇਰਾ ਸੀ, ਬੜੀ ਸੋਹਣੀ ਰਬਾਬ ਵਜਾਉਂਦਾ ਭਾਈ ਮਰਦਾਨਾ, ਭਲਾ ਰਬਾਬ ਵਜਾਇਣ ਦਾ ਮਜਲਸ ਮਰਦਾਨਾ ਮੇਰਾ ਸੀ, ਪਰ ਉਹਦੀ ਰਬਾਬ ਦਾ ਬਦਲ ਕਦੀ ਵੀ ਸਿੱਖਾਂ ਨੂੰ ਲੱਭਿਆ ਨਹੀਂ। ਪਰਤ ਕੇ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਗੁਰੂ ਅਰਜਨ ਦੇਵ ਜੀ ਨੇ ਤਾਂ ਇਹ ਬਚਨ ਕਹਿ ਨੇ, ਕਹਿਣ ਲੱਗੇ ਜੇ ਕਾਟੀ ਸਿਲਕ ਦਿਆਲ ਪ੍ਰਭ ਸੇਜਨ ਲੱਗੇ ਭਗਤੇ ਸੋਈਏ ਮੁਖਵਾ, ਜੇ ਕਾਟੀ ਸਿਲਕ ਦਿਆਲ ਪ੍ਰਭ ਸੇਜਨ ਲੱਗੇ ਭਗਤੇ, ਹਰ ਗੁਰ ਨਾਨਕ ਜਿਨ ਪਰਸਿਆ ਸੇ ਇਤ ਉਤ ਸਦਾ ਮੁਖਤੇ, ਜਿਹਨੇ ਇੱਕ ਵਾਰੀ ਪਰਸ ਲਿਆ ਛੂ ਲਿਆ ਬਾਬੇ ਨੂੰ, ਲੋਕ ਪ੍ਰਲੋਕ ਛੁੱਟ ਗਿਆ। ਅਸੀਂ ਇਹ ਵੀ ਬਚਨ ਪੜ੍ਹਦੇ ਕਿ ਮੈਂ ਮੂਰਖ ਕੀ ਕੇਤਕ ਬਾਤ ਕਹਿ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ। ਇੱਕ ਘੜੀ ਇੱਕ ਖਿੰਨ, ਪਰ ਭਾਈ ਮਰਦਾਨਾ ਧੰਨ ਹੈ। ਦੋ ਸਾਲ ਤਿੰਨ ਸਾਲ ਨਹੀਂ, ਮੈਂ ਸ਼ਾਇਦ ਇੱਥੇ ਬੇਨਤੀ ਕਰਕੇ ਗਿਆ, ਸਾਡੀ ਜ਼ਬਾਨ ਤੇ ਕਈ ਵਾਰੀ ਵੱਡਿਆਂ ਦਾ ਅਦਬ ਕਰਨ ਦੇ ਸ਼ਬਦ ਵੀ ਦਿਨੋ ਦਿਨ ਮੁੱਕ ਗਏ। ਏਡਾ ਵੱਡਾ ਗੁਰਮੁਖ ਸੱਚ ਜਾਣੋ, ਉਹਨੂੰ ਇੱਕ ਬਿਰਬਲ ਤੇ ਅਕਬਰ ਦਾ ਚੁਟਕਲਾ ਬਣਾ ਕੇ ਰੱਖ ਦਿੱਤਾ। ਉਸ ਵੇਲੇ ਬੜਾ ਖੇਦ ਲੱਗਦਾ ਕਿ ਜਿਸ ਗੁਰਮੁਖ ਨੇ ਆਪਣੀ ਜ਼ਿੰਦਗੀ ਦੇ 49-48 ਸਾਲ ਬਿਨਾਂ ਨਾਗਾ, 48 ਸਾਲ ਥੋੜੇ ਨਹੀਂ ਹੁੰਦੇ, ਅੱਧੀ ਸਦੀ ਜਿਹਨੇ ਬਾਬੇ ਨਾਲ ਰਬਾਬ ਵਜਾਈ, ਸਿੱਖਾਂ ਉਸ ਬਾਬੇ ਦੇ ਪਿਆਰੇ ਰਬਾਬੀ ਦੇ ਬਚਨ ਤੂੰ ਸੁਣੀ ਨਾ, ਉਹਦਾ ਮਜ਼ਾਕ ਉਡਾਉਣ ਲੱਗ ਪਏ ਉਹਨੂੰ, ਸਾਂ ਉਹਦੇ ਉਸ ਸ਼ਬਦ ਵਿੱਚ ਕਿਉਂ ਮਜ਼ਾਕ ਉਡਾਏਗਾ, ਖਿਮਾ ਕਰਿਓ। ਉਦੋਂ ਵੀ ਇਤਿਹਾਸ ਲਿਖਣ ਵਾਲਿਆਂ ਦੇ ਉੱਤੇ ਜਾਤ ਪਾਤ ਅਸਵਾਹ ਸੀ, ਇਹ ਕਾਰਨ ਕਿ ਉਹ ਸ਼ੂਦਰ ਹੋਣ ਕਰਕੇ ਇਤਿਹਾਸ ਵਿੱਚ ਇਸ ਤਰੀਕੇ ਨਾਲ ਉਹਨੂੰ ਪੇਸ਼ ਕੀਤਾ ਗਿਆ ਜਿਵੇਂ ਮਾਨੋ ਉਹਦੇ ਅੰਦਰ ਬਦਲੇ ਹੁੰਦੇ। ਉਸ ਮਹਾਂਪੁਰਸ਼ ਨੇ 48 ਸਭਾ ਰਬਾਬ ਵਜਾਈ, ਅਸੀਂ ਕਹਿੰਦੇ ਹਾਂ ਭੁੱਖ ਲੱਗੀ, ਸਾਨੂੰ ਭੁੱਖ ਲੱਗੇ ਤੇ ਅਸੀਂ ਅੰਨ ਸਿਰਫ ਖਾ ਕੇ ਪੇਟ ਭਰਨੇ ਆ, ਮਰਦਾਨੇ ਨੂੰ ਭੁੱਖ ਲੱਗਦੀ ਹੈ ਤੇ ਸੱਜਣ ਠੱਗ ਦਾ ਪਾਰ ਉਤਾਰਾ ਹੋ ਜਾਂਦਾ। ਸਾਨੂੰ ਪਿਆਸ ਲੱਗੇ, ਸਿਰਫ ਆਪਣੇ ਪੇਟ ਨੂੰ ਪਾਣੀ ਨੂੰ ਭਰਨ ਤੱਕ ਸੀਮਿਤ ਹਾਂ, ਇਹਨੂੰ ਪਿਆਸ ਲੱਗੇ ਤੇ ਵਲੀ ਕੰਧਾਰੀ ਨੂੰ ਸਿਖਰ ਤੋਂ ਲਾ ਕੇ ਥੱਲੇ ਲੈ ਆਉਂਦਾ। ਇਹਨੂੰ ਭੁੱਖ ਲੱਗੇ ਤੇ ਨੂਰ ਸ਼ਾਹ ਜਾਦੂਗਰਨੀ, ਉਹਦੇ ਉੱਤੇ ਨਾਮ ਦਾ ਨੂਰ ਚੜ ਜਾਂਦਾ ਹੈ। ਪਿਆਰਿਓ, ਇਹਦੀ ਭੁੱਖ ਤੇ ਪਿਆਸ ਵੀ ਲੋਕਾਂ ਦਾ ਭਲਾ ਕਰਦੀ ਰਹੀ, ਉਸਨੂੰ ਇਸ ਤਰੀਕੇ ਨਾਲ ਕਿਉਂ ਨਹੀਂ ਦੇਖਿਆ ਜਾਂਦਾ। ਪ੍ਰਿੰਸੀਪਲ ਗੰਗਾ ਸਿੰਘ ਨੇ ਭਾਈ ਮਰਦਾਨੇ ਦੇ ਸੰਬੰਧੀ ਕੁਝ ਸਤਰਾਂ ਆਪਣੇ ਖਿਆਲਾਂ ਵਿੱਚੋਂ ਕਾਗਜ਼ ਦੀ ਖਿੱਕ ਤੇ ਲਿਖੀਆਂ। ਉਹ ਲਿਖਦਾ ਹੈ, ਪੰਜਾਬੀ ਦੇ ਸ਼ਬਦ ਨੇ, ਕਿ ਘਲ ਕੇ ਫਿਰੰਦੇ ਟਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਨਾ ਸੀ, ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ, ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾ ਨੇ, ਬਾਬਰ ਜੈ ਜਾਬਰਾ ਨੇ ਸੁਣਿਆ ਤਰਾਨਾ ਸੀ। ਸ਼ਬਦ ਵੇਖੋ ਕੈਸੇ ਭਾਵਪੂਰਤ, ਘਲ ਕੇ ਫਿਰੰਦੇ ਟਿੱਗ, ਰਬਾਬ ਸੀ ਮੰਗਾਈ ਪਹਿਲਾਂ, ਆਪ ਹੀ ਸਿਖਾਇਆ ਹੁਣ ਕੀ ਸਿਖਾਇਆ, ਉਹਨੂੰ ਰਾਗ ਗਾਉਣਾ ਆਉਂਦਾ ਸੀ ਪਰ ਕੀਰਤਨ ਕਰਨਾ ਨਹੀਂ ਸੀ ਆਉਂਦਾ। ਅੱਜ ਭਾਵੇਂ ਅਸੀਂ ਕਹਿੰਦੇ ਹਾਂ ਰਾਗੀ ਸਿੰਘ, ਪਰ ਗੁਰਮੁਖੋ ਗੁਰੂ ਘਰ ਵਿੱਚ ਕੀਰਤਨੀਏ ਨੇ, ਰਾਗੀ ਤਾਂ ਬੜੇ ਮਿਲ ਜਾਣਗੇ ਹਿੰਦੁਸਤਾਨ ਵਿੱਚ, ਰਾਗ ਗਾਉਣ ਵਾਲੇ ਬੜੇ ਨੇ, ਪਰ ਰਾਗ ਲੈ ਕੇ ਰੱਬ ਨੂੰ ਗਾਉਣ ਵਾਲੇ ਕੀਰਤਨੀਏ ਹੁੰਦੇ।
ਕੀਰਤਨ ਕਰਨ ਵਾਲੇ। ਸ਼ਬਦ ਅਸੀਂ ਵਰਤਨੇ ਆ ਰਾਗੀ,
ਰਾਗ ਦਾ ਗਵਈਆ ਹੀ ਰਾਗੀ ਹੈ। ਬਾਬੇ ਤੋਂ ਪਹਿਲਾਂ ਵੀ ਰਾਗੀ ਬਣੇ ਨੇ, ਪਰ ਬਾਬੇ ਨੇ ਰਾਗੀਆਂ ਵਿੱਚੋਂ ਕੀਰਤਨੀਏ ਪੈਦਾ ਕੀਤੇ ਸਨ, ਕੀਰਤੀ ਕਰਨ ਵਾਲੇ। ਹਜ਼ੂਰ ਨੇ ਘੱਲ ਕੇ ਫਿਰਨ ਦੇ ਟਿਕ ਰਬਾਬ ਸੀ ਮੰਗਾਇਆ, ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਉਣਾ ਸੀ, ਉਹਦਾ ਤਾਂ ਪੁਛ ਦਰ ਪੁਛ ਚ ਕੰਮ ਗਾਉਣਾ, ਪਰ ਉਹਨੂੰ ਕੀਰਤਨ ਸਿਖਾਇਆ। ਦੋ ਬਚਨ ਕਹਿ ਸਨ, ਇੱਕ ਤਾਂ ਆਪਣੀ ਪੋਸ਼ਾਕ ਦਿੱਤੀ, ਜਦੋਂ ਉਹਨੇ ਕਿਹਾ ਜਜਮਾਨ ਅੱਜ ਤੇਕਰਾ ਤੇਰੇ ਬਾਪੂ ਤੋਂ ਮੰਗਿਆ, ਅੱਜ ਤੇਰਾ ਵਿਆਹ ਸ਼ਾਦੀ ਹੋਈ, ਅੱਜ ਜਜਮਾਨ ਤੇਰੇ ਤੋਂ ਮੰਗਦਾ ਤੇਰਾ ਡੂਹ। ਕਹਿਣ ਲੱਗੇ ਵੇ ਮਰਦਾਨਿਆ ਕੁਛ ਮੰਗ। ਕਹਿਣ ਲੱਗਾ ਜੀ ਕੱਪੜੇ ਬੜੇ ਸੋਹਣੇ ਨੇ, ਆਪਣਾ ਜੋੜਾ ਦੇ ਦੇ। ਤੇ ਮੰਗਦੇ ਵੀ ਹੁੰਦੇ ਸਨ ਕੱਪੜੇ ਦੇ ਦਿਓ, ਅੰਨ ਦੇ ਦਿਓ। ਬਾਬੇ ਨੇ ਚੋਲਾ ਦਿੱਤਾ, ਕਹਿਣ ਲੱਗੇ ਪਾ ਮੇਰੇ ਸਾਹਮਣੇ। ਜਦੋਂ ਪਾ ਲਿਆ, ਬਾਂਹ ਪਕੜ ਕੇ ਕਹਿੰਦੇ ਨੇ ਮੇਰਾ ਚੋਲਾ ਪਾ ਕੇ ਗੱਲ ਚੇਤੇ ਰੱਖੀ, ਮੈਂ ਰੱਬ ਤੋਂ ਬਿਨਾਂ ਕਿਸੇ ਬੰਦੇ ਅੱਗੇ ਝੋਲੀ ਨਹੀਂ ਅੜਦਾ ਹੁੰਦਾ। ਚੋਲਾ ਜੀ ਸਦਕੇ ਪਾ, ਪਰ ਦਰ ਦਰ ਤੇ ਝੋਲੀ ਨਾ ਅੱਡੀ, ਕਿਉਂਕਿ ਇਸ ਚੋਲੇ ਦੀ ਝੋਲੀ ਸਿਰਫ ਰੱਬ ਅੱਗੇ ਅੱਡੀ ਜਾਂਦੀ ਹੈ। ਘੱਲ ਕੇ ਫਿਰਨ ਦੇ ਟਿਕ ਰਬਾਬ ਸੀ ਮੰਗਾਇਆ, ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਉਣਾ ਸੀ। ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਸੱਜਣ ਜੈ ਠੱਗ ਲੱਗ ਜੱਗ ਲੋਧੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ। ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜੀ ਦੀ, ਮੈਂ ਤਾਂ ਇਹ ਤੁਖ ਨੁਕਤਾ ਲਿਆ। ਰੱਬ ਆਬੀ, ਆਬ ਦਾ ਅਰਥ ਹੁੰਦਾ ਪਾਣੀ, ਰੱਬ ਦਾ ਅਰਥ ਹੈ ਪਰਮਾਤਮਾ। ਕਹਿਣ ਲੱਗੇ ਤਾਰਾਂ ਤਾਂ ਬੜੀਆਂ ਵੱਜੀਆਂ, ਕਈ ਰਬਾਬ ਦੀਆਂ ਤਾਰਾਂ ਵੱਜੀਆਂ ਤੇ ਵਾਸ਼ਨਾਵਾਂ ਦੀ ਅੱਗ ਭੜਕੀ। ਜਿੱਦਣ ਮਰਦਾਨੇ ਦੀ ਰਬਾਬ ਵੱਜੀ, ਉਸ ਤਾਰ ਵਿੱਚੋਂ ਵੀ ਰੱਬ ਦੇ ਨਾਮ ਦੀ ਪਿਆਸ ਪੈਦਾ ਹੋ ਗਈ। ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜੀ ਦੀ, ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ, ਉਹਨੂੰ ਕੀ ਉਹਦਾ ਅੰਤਲਾ ਸਮਾਂ। ਮੈਂ ਸਿਰਫ 3 ਸਿੰਘ ਚੁਗੇ ਨੇ ਸਿੱਖ, ਮੈਨੂੰ ਪਤਾ ਕਈ ਵਾਰੀ ਬਾਣੀ ਦੇ ਪ੍ਰਮਾਣ ਦੇਈਦੇ ਨੇ, ਬਾਣੀ ਪੜ੍ਹਨ ਵਾਲੇ ਸਮਝਦੇ ਨੇ, ਪਰ ਜਦੋਂ ਇਤਿਹਾਸ ਦੀ ਗੱਲ ਕਰੀਏ ਤੇ ਨਾਲੇ ਚਲੋ ਆਪਣਾ ਖਜ਼ਾਨਾ ਖੋਲਿਆ ਜਾਂਦਾ ਹੈ। 48 ਸਾਲ ਰਬਾਬ ਵਜਾਈ ਤੇ ਜਿਸ ਵੇਲੇ ਅੰਤਲਾ ਸਮਾਂ ਆਇਆ, ਹਜ਼ੂਰ ਦੀ ਗੋਦ ਵਿੱਚ ਇਸ ਰਬਾਬੀ ਦਾ, ਇਸ ਕੀਰਤਨੀਏ ਦਾ ਸੀਸ ਸੀ। ਕੱਲਾ ਸਰੀਰਕ ਤੌਰ ਤੇ ਗੋਦ ਚ ਨਹੀਂ ਰੱਖਿਆ, ਬਾਬੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਪਣੀ ਗੋਦ ਚ ਹੀ ਬਿਠਾ ਲਿਆ। ਸ਼ਲੋਕ ਮਰਦਾਨਾ ਪਹਿਲਾ ਗੋਦ ਦਿੱਤੀ, ਗੋਦ ਸੀਸ ਰੱਖਿਆ। ਭਾਈ ਮਨੀ ਸਿੰਘ ਲਿਖਦੇ ਨੇ ਮੱਥੇ ਤੇ ਖੱਤ ਰੱਖਿਆ, ਮਰਦਾਨੇ ਦੇ ਨੇਤਰ ਖੁੱਲੇ। 10 ਸਾਲ ਬਾਬਾ ਜੀ ਤੋਂ ਉਮਰ ਕਰਕੇ ਮਰਦਾਨਾ ਜੀ ਵੱਡੇ ਸਨ, ਨੇਤਰ ਖੋਲੇ। ਹਜ਼ੂਰ ਨੇ ਕਿਹਾ ਵੀ ਮਰਦਾਨਿਆ ਕੁਛ ਮੰਗ ਤਾਂ ਸਹੀ, ਅੱਜ ਤੂੰ ਤੁਰਨ ਲੱਗਾ, ਤੇਰੇ ਜਾਣ ਤੋਂ ਬਾਅਦ ਤੇਰੇ ਸਰੀਰ ਨੂੰ ਬ੍ਰਾਹਮਣ ਦੀ ਤਰ੍ਹਾਂ ਜਲ ਪ੍ਰਵਾਹ ਕਰਾਂ, ਖੱਤਰੀ ਦੀ ਤਰ੍ਹਾਂ ਅਗਨ ਭੇਟ ਕਰ ਦਈਏ। ਜੇ ਕਹੇ ਤਾਂ ਤੇਰੇ ਸਰੀਰ ਨੂੰ ਖਾਕ ਦੇ ਸਪੁਰਦ ਕਰ ਦਈਏ। ਅੱਖਾਂ ਪੱਟ ਕੇ ਮੁਸਕਰਾ ਕੇ ਕਹਿੰਦਾ ਵਾਹ ਬਾਬਾ, ਅਜੇ ਵੀ ਦੇਹ ਦੀਆਂ ਗੱਲਾਂ, ਅਜੇ ਵੀ ਦੇਹ ਦੀਆਂ ਗੱਲਾਂ। ਜਨਮ ਸਾਖੀ ਵਾਲਾ ਕਹਿੰਦਾ ਉਸ ਤੋਂ ਅੱਗੇ ਕਿਹਾ ਵੇ ਮਰਦਾਨਿਆ, ਮੈਂ ਚਾਹੁੰਦਾ ਤੂੰ ਸੇਵਾ ਕੀਤੀ, ਤੇਰੇ ਜਾਣ ਤੋਂ ਬਾਅਦ ਤੇਰੇ ਸਰੀਰ ਨੂੰ ਕਬਰ ਦੇ ਖਾਕ ਦੇ ਸਪੁਰਦ ਕਰਾਂ ਤੇ ਲੋਕ ਤੇਰੀ ਕਬਰ ਤੇ ਆ ਸਜਦੇ ਕਰਨਗੇ। ਕਹਿੰਦੇ ਨੇ ਬਾਬਾ ਜੀ ਦਾ ਹੱਥ ਪਕੜ ਕੇ ਘੁੱਟ ਲਿਆ ਮਰਦਾਨੇ ਨੇ, ਹੱਥ ਘੁੱਟ ਕੇ ਆਪਣੇ ਸੀਨੇ ਨਾਲ ਲਾ ਕੇ ਕਹਿਣ ਲੱਗਾ ਬਾਬਾ ਜੀ ਤਾਰ ਦਿੱਤੀ ਸਾਜੇ, ਤਾਰ ਵਜਾ ਵਜਾ ਕੇ ਚਮੜੇ ਦੀ ਕਬਰ ਚੋਂ ਤੁਸਾਂ ਬਾਹਰ ਕੱਢ ਦਿੱਤਾ, ਹੁਣ ਚਮ ਦੀ ਕਬਰ ਤੋਂ ਬਾਹਰ ਕੱਢ ਕੇ ਮਿੱਟੀ ਦੀ ਕਬਰ ਚ ਨਾ ਢਕਿਓ, ਉੱਥੇ ਰੱਖਿਓ ਜਿੱਥੇ ਤੇਰਾ ਵਾਸਾ ਹੋਵੇ, ਤੇਰਾ ਸਾਥੀ ਹੈ ਨਾ, ਜਿੱਥੇ ਤੂੰ ਹੋਵੇ ਉੱਥੇ ਮੈਨੂੰ ਰੱਖੀ। ਸਤਿਗੁਰੂ ਬੈਰਾਗ ਵੀ ਚਾਹੇ ਤੇ ਸੱਚਮੁੱਚ ਸਿਰ ਨੂੰ ਆਪਣੀ ਗੋਦ ਚ ਘੁੱਟ ਕੇ ਕਹਿਣ ਲੱਗੇ ਵਰਦਾਨਿਆ ਭਲੀ ਮਸਤ ਮੰਗੀ, ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ। ਅੱਜ ਵੀ ਜਦੋਂ ਗੱਲ ਚੱਲਦੀ ਹੈ ਬਾਬੇ ਨਾਨਕ ਨਾਲ ਅਸੀਂ ਮਰਦਾਨੇ ਨੂੰ ਬਾਬਾ ਭਾਈ ਸਾਹਿਬ ਜੀ ਨੂੰ ਕਦੇ ਨਹੀਂ ਭੁੱਲਦੇ। ਹੁਣ ਗਏ ਤਾਂ ਉਹ ਵੀ, ਜਾਣਾ ਆਪਾਂ ਸਾਰਿਆਂ ਨੇ ਵੀ, ਵਾਰੀ ਸਾਰਿਆਂ ਦੀ ਨਿਸ਼ਚਿਤ ਕਹਿ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਰਾਣਾ ਰਾਓ ਨਾ ਕੋਹਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀ। ਕਿਸੇ ਨੇ ਰੋਕਣਾ? ਜਿਹੜੀ ਬੇਨਤੀ ਆਰੰਭਤਾ ਚ ਕੀਤੀ ਸੀ, ਜਨਮ ਤੇ ਪਹਿਲਾ ਸਵਾਸ ਹੀ ਮੌਤ ਦਾ ਪਹਿਲਾ ਸਿਰਾ ਹੈ। ਮੌਤ ਤਾਂ ਅਖੀਰ ਵਿੱਚ ਹੈ, ਕਦਮ ਤਾਂ ਪਹਿਲੇ ਵੱਧ ਗਏ। ਸ਼ਾਇਦ ਇਹ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਭਗਤਾਂ ਦੀ ਬਾਣੀ ਹਜ਼ੂਰ ਨੇ ਲਿਖੀ ਤੇ ਪਹਿਲਾ ਸ਼ਬਦ ਕਬੀਰ ਜੀ ਦਾ ਲਿਖਿਆ, ਤੇ ਮਾਈ ਗੋਦ ਚ ਲੈ ਬੱਚੇ ਨੂੰ ਲਾਣ ਕਰਕੇ ਕਹਿੰਦੀ ਸੀ, ਅੱਜ ਦੇ ਦਿਨ ਮੇਰਾ ਪੁੱਤਰ ਹੋਇਆ, ਅੱਜ ਮੇਰਾ ਪੁੱਤਰ 5 ਸਾਲ ਦਾ ਹੋ ਗਿਆ। ਹੱਸ ਕੇ ਕਹਿਣ ਲੱਗੇ, ਮਾਂ ਸਿਰਫ ਤੈਨੂੰ ਪੁੱਤਰ ਦਾ ਜਨਮ ਦਿਸਦਾ ਪਿਆ, ਝਾਤੀ ਮਾਰ। ਤੇਰੇ ਸਿਰ ਤੇ ਖਲੋਤੀ ਮੌਤ ਹੱਸ ਕੇ ਕਹਿੰਦੀ ਹੈ, ਨਹੀਂ ਇਹ 5 ਸਾਲ ਛੋਟਾ ਹੋ ਗਿਆ, ਮੈਂ 5 ਸਾਲ ਘਟਾ ਦਿੱਤੇ ਨੇ, ਮੇਰੇ ਕੋਲ ਆਉਣ ਲੱਗਿਆ 5 ਸਾਲ ਹੁਣ ਕੱਟ ਚੁੱਕੇ। ਬਾਬਾ ਜੀ ਨੇ ਉੱਥੇ ਬਾਣੀ ਵਿੱਚ ਜਨਮ ਵਿੱਚ ਮੌਤ ਦੀ ਗੱਲ ਕੀਤੀ। ਕਹਿਣ ਲੱਗੇ, ਜਨਨੀ ਜਾਣਤ ਸੁੱਤ ਬੜਾ ਹੋਤ ਹੈ, ਸਭ ਕੋਈ ਆਈ ਵਾਰੀ ਹੈ। ਜਨਨੀ ਜਾਣਤ ਸੁੱਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੇ, ਕਿਸੇ ਨੂੰ ਕੀ ਪਤਾ, ਕਿਸੇ ਨੂੰ ਕਹਿ ਦਿਓ ਖਾਂ। ਕਦੀ ਜੰਮਦਿਆਂ ਨੇ ਕਿਸੇ ਮੌਤ ਦੀ ਗੱਲ ਸੁਣਨੋਂ ਅਸੀਂ ਤਿਆਰ ਨਹੀਂ। ਤਿਆਰ ਤਾਂ ਗੱਲ ਛੱਡੋ ਕਿ ਕਿਤੇ ਸਾਹਮਣੇ ਅਰਥੀ ਉੱਠਦੀ ਹੋਵੇ, ਲੋਕ ਨਿਆਣਿਆਂ ਨੂੰ ਅੰਦਰ ਡੱਕ ਦਿੰਦੇ ਨੇ, ਆਪ ਅੱਖਾਂ ਬੰਦ ਕਰ ਲੈਂਦੇ ਨੇ ਕਿ ਨਿਆਣਿਆਂ ਨੂੰ ਅੰਦਰ ਡੱਕਣ ਨਾਲ, ਅੱਖਾਂ ਬੰਦ ਕਰਨ ਦੇ ਨਾਲ ਮੌਤ ਦੀ ਵਾਰੀ ਟਲ ਜਾਏਗੀ, ਕਿ ਮੌਤ ਨੇ ਟਲ ਜਾਣਾ ਹੈ। ਜੇ ਕਬੂਤਰ ਅੱਖਾਂ ਬੰਦ ਕਰਕੇ ਬੈਠਾ ਹੋਵੇ ਤੇ ਇਹ ਕਹੇ ਕਿ ਬਿੱਲੀ ਸਾਹਮਣੇ ਦਿਸਦੀ ਹੈ, ਮੈਂ ਅੱਖਾਂ ਬੰਦ ਕਰ ਲਈਆਂ, ਮੈਨੂੰ ਨਹੀਂ ਦਿਸਦੀ, ਤੈਨੂੰ ਨਹੀਂ ਦਿਸਦੀ, ਪਰ ਬਿੱਲੀ ਨੂੰ ਤੇ ਤੂੰ ਦਿਸਣਾ ਹੀ ਪਿਆ ਨਾ। ਸਾਡੇ ਗੱਲਾਂ ਟਾਲਣ ਦੇ ਨਾਲ ਮੌਤ ਨੇ ਟਲਣਾ ਨਹੀਂ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਜਨਨੀ ਜਾਨ ਸੁੱਤ ਬੜਾ ਹੋਤਾ ਹੈ, ਇਤਨਾ ਕੂ ਨਾ ਜਾਣੇ, ਜੇ ਦਿਨ ਦਿਨ ਅਵਧ ਘਟਤ ਖੈ, ਦਿਨ ਦਿਨ ਅਵਧ ਘਟਤ ਖੈ, ਮੋਰ ਮੋਰ ਕਰ, ਮੇਰਾ ਮੇਰਾ ਕਹਿ ਕੇ ਅਧਿਕ ਲਾਡ ਧਰ, ਪੇਟ ਤਿਖੀ ਜਮਰਾਓ ਹੱਸੈ, ਜਮਰਾਓ ਹੱਸੈ, ਮੌਤ ਹੱਸਦੀ ਏ ਤੇ ਕਹਿੰਦੀ ਏ ਤੇਰਾ ਨਹੀਂ ਇਹ ਮੇਰਾ, ਕਿੰਨੇ ਕੁ ਦਿਨ ਤੱਕ ਮੇਰਾ ਮੇਰਾ ਕਹੇ, ਪੇਕ ਤਿਖੀ ਜਮਰਾਓ ਹੱਸੈ, ਜਮਦੂਤ ਹੱਸਦਾ ਹੈ ਵੇਖ ਕੇ। ਦੇਖੋ ਵਾਰੀ ਕਦੀ ਕਿਸੇ ਦੀ ਟਲੀ ਨਹੀਂ, ਆਪਣੀ ਵਾਰੀ ਆਪ ਜਾਣਾ ਪੈਣਾ। ਬਾਕੀ ਦੂਰ ਦੀ ਗੱਲ, ਮੌਤ ਤਾਂ ਬਾਅਦ ਵਿੱਚ, ਸਰੀਰ ਬਿਮਾਰ ਹੋ ਜਾਏ, ਬੁਖਾਰ ਚੜ ਜਾਏ, ਰੋਗ ਲੱਗ ਜਾਏ, ਜਿਤਨੇ ਮਰਜ਼ੀ ਘਰ ਦੇ ਜੀ ਕੋਲ ਅਥਰੂ ਸੱਤੀ ਜਾਣ, ਪਰ ਕਿਸੇ ਘਰ ਦੇ ਜੀ ਕੋਲ ਉਹ ਤਾਕਤ ਨਹੀਂ ਕਿ ਰੋਗੀ ਦੀ ਪੀੜਾ ਨੂੰ ਹਰ ਕੇ ਕਹਿ ਲਿਆ, ਤੈਨੂੰ ਇੰਨੇ ਮਹੀਨੇ ਮੰਜੀ ਤੇ ਪਿਆ ਹੋ ਗਏ, ਤੂੰ 2 ਦਿਨ ਬਾਹਰ ਘੁੰਮ ਕੇ ਆ ਜਾ, ਤੇਰੀ ਬਿਮਾਰੀ ਦੀ ਥਾਂ ਮੈਂ ਮੰਜੀ ਤੇ ਪੈ ਜਾਣਾ। ਨਹੀਂ, ਰੋ ਸਕਦੇ ਨੇ, ਅਥਰੂ ਡੋਲ ਸਕਦੇ ਨੇ, ਪਰ ਕਿਸੇ ਦੀ ਵਾਰੀ ਕਦੇ ਕੋਈ ਮਰ ਨਹੀਂ ਸਕਦਾ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਦੇਖ ਇਸ ਵਾਰੀ ਨੇ ਟਲਣਾ ਵੀ ਨਹੀਂ, ਤੇ ਅਸੀਂ ਜਿਸ ਦਿਨ ਬਾਬਾ ਜੀ ਦੇ ਸਲੋਕ ਸ਼ੁਰੂ ਕੀਤੇ ਸਨ, ਉਸ ਦਿਨ ਪਹਿਲਾ ਸਲੋਕ ਇਹ ਪੜ੍ਹਿਆ ਸੀ ਕਿ ਵਾਰੀ ਨਹੀਂ ਟਲਣੀ, ਜਿੱਤ ਦਿਹਾੜੈ ਧਨ ਵਰੀ, ਵਰੀ ਦਾ ਅਖਰੀ ਅਰਥ ਹੈ ਪਰਨਾਈ ਜਾਏਗੀ, ਵਿਆਹੀ ਜਾਏਗੀ। ਜਿਸ ਦਿਨ ਇਸ ਜਿੰਦ ਨੂੰ ਧਨ ਦਾ ਅਰਥ ਇਸਤਰੀ, ਜਿੱਤ ਦਿਹਾੜੈ ਧਨ ਵਰੀ, ਸਾਏ ਲੈ ਲਿਖਾਏ, ਵਾਰੀ ਆਪੋ ਆਪਣੀ, ਸਾਏ ਲੈ ਲਿਖਾਏ। ਮਲਕ ਜੇ ਕੰਨੀ ਸੁਣੀ ਦਾ ਅਜੇ ਸਲੋਕ ਹੈ ਨਾ, 2 ਦੀਵੀ ਬੁਲੰਦਿਆਂ ਮਲਕ ਬਹਿਠਾ ਆਏ, ਜਿੱਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਮਾਣੀ ਕੱਢੀਏ, ਹੱਡਾਂ ਕੂਕੜਕਾਏ, ਸਾਹੇ ਲਿਖੇ ਨਾ ਚੱਲਣੀ, ਲਿਖੇ ਨਾ ਚੱਲਣੀ, ਸਭ ਕੋਈ ਆਈ ਵਾਰੀ ਹੈ, ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੂ ਸਮਝਾਏ, ਜਿੰਦ ਬਹੁਤੀ ਮਰਨ ਵਰ ਲੈ, ਜਾਸੀ ਪਰਨਾਏ, ਆਪਣ ਹੱਥੀ ਜੋੜ ਕੇ ਕਹਿ ਗੱਲ ਲੱਗੈ ਤਾਹੇ। ਸ਼ਾਇਦ ਉਦੋਂ ਅਰਥ ਕੀਤੇ ਸਨ, ਪਰ ਮੈਂ ਇੱਥੇ ਥੋੜ੍ਹਾ ਜਿਹਾ ਅੱਜ ਫਿਰ ਰੁਕਣਾ ਚਾਹੁੰਦਾ ਹਾਂ। ਸ਼ਬਦ ਹੈ, ਸ਼ਬਦ ਕਦੀ ਵੀ ਪੁਰਾਣਾ ਨਹੀਂ ਹੁੰਦਾ। ਗੱਲ ਮੌਤ ਦੀ, 3 ਉਦਾਹਰਨ ਵਿਆਹ ਦੀ। ਰੋਜ਼ ਅਸੀਂ ਸ਼ਬਦ ਇੱਕ ਪੜ੍ਹਦੇ ਹਾਂ, ਸੰਬਤ ਸਾਹਾ ਲਿਖਿਆ, ਵਾਰੀ ਆਪੋ ਆਪਣੀ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸਰੀਆਂ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸਦਣੇ ਨਿਤ ਪਵਨ ਸਦਣ ਘਾਰਾ ਸਿਮਰੀਆ ਨਾਨਕ ਸੇ ਦੇਹੇ ਆਵਾਹ। ਥੋੜਾ ਜਿਹਾ ਇੱਥੇ ਰੁਕੀਏ। ਸਾਹਾ ਤੇ ਮੌਤ, ਬਰਾਤ ਲਾੜਾ ਤੇ ਮੌਤ, ਵਹੁਟੀ ਤੇ ਜਿੰਦ ਆਪਣ ਹੱਥੀ ਜੋੜ ਕੇ ਇਹ ਕੀ ਸ਼ਬਦ ਨੇ? ਇਹ ਸਾਡਾ ਪੇਂਡੂ ਕਲਚਰ ਹੈ, ਖਾਸ ਕਰਕੇ ਪੰਜਾਬ ਦਾ। ਬੱਚੀ ਜਵਾਨ ਹੋਵੇ ਉਹਦੇ ਦੀ ਘਰ ਮਾਪੇ ਲੱਭਦੇ ਸਨ ਵਰ ਲੱਭਣਾ, ਘਰ ਵਾਰ ਲੱਭ ਜਾਣਾ, ਪਹਿਲਾਂ ਸਾਲਾਂ ਭਰ ਕੇਵਲ ਮੰਗਣੀ ਰਹਿਣੀ, ਕਹਿਣਾ ਅਸੀਂ ਮੱਲ ਜ਼ਰੂਰ ਚੱਲੇ ਹਾਂ ਮੁੰਡੇ ਨੂੰ, ਇਹ ਸ਼ਬਦ ਵਰਤਦੇ ਸਨ, ਪਰ ਵਿਆਹ ਨੂੰ ਇੰਨੇ ਸਾਲ ਪੈ ਜਾਣੇ ਨੇ। ਆਖਰ ਜਿਹਨੂੰ ਵੇਖ ਆਏ ਨੇ, ਜਿਹਦੀ ਤਲੀ ਤੇ 10-100 ਰੁਪਈਆ ਰੱਖ ਆਏ ਨੇ, ਚੇਤੇ ਰੱਖਿਓ ਸਾਲ ਵੀ ਨਿਕਲ ਜਾਣੇ ਨੇ, ਵਿਆਹ ਵਾਲਾ ਦਿਨ ਆਉਣ ਵਾਲਾ ਹੈ। ਸਾਲ ਲੰਘ ਗਏ, ਮਹੀਨਾ ਆਇਆ, ਮਹੀਨਾ ਆ ਗਿਆ, ਭੋਚਾ ਚਲਾ ਗਿਆ, ਪਰਤ ਕੇ ਕੀ ਹੋਇਆ? ਦਿਨ ਆਉਣ ਤੋਂ ਪਹਿਲਾਂ ਕੁੜੀ ਨੂੰ ਮਾਈਏ ਪਾਇਆ ਗਿਆ, ਬੱਚੀ ਨੂੰ ਕੇਸਾਂ 'ਚ ਤੇਲ ਪਾਇਆ, ਸੁਹਾਗ ਦੇ ਖੁਸ਼ੀ ਦੇ ਗੀਤ ਗਾਏ, ਕੋਈ ਰੋਇਆ ਕੋਈ ਖੱਸਿਆ। ਪਰ ਜਿਸ ਵੇਲੇ ਵਿਆਹ ਹੋਇਆ, ਉਸ ਵੇਲੇ ਵਿਆਹ ਤੇ ਮੌਤ ਦੋਨਾਂ ਨੂੰ ਸਾਹਮਣੇ ਰੱਖ ਕੇ ਦੇਖੋ ਪਿਆਰਿਓ। ਇਹੀ ਕਾਰਨ ਮੈਂ ਬੇਨਤੀ ਕਰਨਾ ਕਿ ਪਹਿਲਾਂ ਬਾਣੀ ਵਿੱਚ ਘੋੜੀਆਂ ਨੇ, ਪਰਤ ਕੇ ਬਾਣੀ ਵਿੱਚ ਅਲਾਹਣੀਆਂ ਨੇ। ਇਹਦਾ ਮਤਲਬ ਇਹ ਵੇ, ਜਿਸ ਘਰ ਵਿੱਚ ਘੋੜੀਆਂ ਗਾਈਆਂ ਗਈਆਂ, ਚੇਤੇ ਰੱਖੀ ਉਸ ਮੁੰਡੇ ਦੀਆਂ ਅਲਾਹਣੀਆਂ ਵੀ ਪੜੀਆਂ ਜਾਣਗੀਆਂ। ਸਮਾਂ ਨੇੜੇ ਆਇਆ, ਵਿਆਹ ਵਾਲਾ ਦਿਨ ਆਇਆ, ਮਾਈਏ ਪਾ ਦਿੱਤਾ। ਫਰਕ ਇਹਨਾਂ ਹੈ ਕਿ ਉਦੋਂ ਕੱਪੜੇ ਨੈਣ ਲੈ ਕੇ ਚਲੀ ਗਈ, ਤੇ ਯਾਦ ਰੱਖਿਓ ਜਦੋਂ ਮੌਤ ਹੁੰਦੀ ਹੈ ਉਹ ਵੀ ਕੱਪੜੇ ਹੀ ਲਾਗੀ ਲੈ ਕੇ ਚਲਾ ਜਾਂਦਾ। ਫਰਕ ਹੈ ਨਾ। ਸਿਆਣੇ ਲੋਕ ਮੰਨਦੇ ਨੇ ਕਿ 3 ਨਹਾਉਣੇ ਨੇ ਬੰਦੇ ਦੇ, ਪਹਿਲਾ ਦਾਈ ਨੇ ਨਵਾਇਆ, ਦੂਜਾ ਲਾਗੀ ਨਾਈ ਨੇ ਨਵਾਇਆ, ਤੇ ਤੀਸਰਾ ਬਾਬੇ ਭਾਈ ਨੇ ਨਵਾਇਆ। 3 ਹੀ ਨੇ ਨਾ ਜੰਮਿਆ ਸੀ, ਦਾਈ ਨਵਾਉਣ ਆ ਗਈ, ਵਿਆਹ ਹੋਇਆ ਤੇ ਨਾਈ ਨਵਾਉਣ ਆ ਗਿਆ। ਤੇ ਪਿਆਰਿਓ ਜਿੱਦਣ ਤੁਰ ਲੱਗਾ, ਉਦਣ ਬਾਬੇ ਨੂੰ ਆਵਾਜ਼ ਮਾਰੀ, ਇਸ਼ਨਾਨ ਕਰਾਉਣ ਲੱਗਿਆ ਕੋਲ ਖਲੋਇਆ ਜੀ। ਹੁਣ ਉਹ ਵੀ ਬਸਤਰ ਲਾਗੀ ਲੈ ਗਿਆ, ਉਹ ਵੀ ਬਸਤਰ ਲਾਗੀ ਲੈ ਗਿਆ। ਬਾਬਾ ਜੀ ਕਹਿੰਦੇ ਨੇ ਕਿ ਦੇਖ ਹੁਣ ਤਿਆਰੀ ਕੀਤੀ, ਜਿਵੇਂ ਬੱਚੀ ਨੂੰ ਤੋਰਨੇ ਆ, ਕਿ ਪਹਿਲਾਂ ਭਰਾ ਹੀ ਡੋਲੀ ਚੁੱਕਦੇ ਸਨ, ਇੱਕ ਵਾਰੀ ਮੋਢੇ ਤੇ ਉਹਨਾਂ ਚੁੱਕ ਕੇ ਘਰੋਂ ਬਾਹਰ ਲਿਜਾਣਾ, ਪਰਤ ਕੇ ਕਹਾਰ ਲੱਗਦੇ ਸਨ। ਕਹਿਣ ਲੱਗੇ ਜਦੋਂ ਮੌਤ ਆਈ ਸਭ ਤੋਂ ਪਹਿਲਾਂ ਮੋਢਾ ਵੀ ਭਰਾ ਹੀ ਲਾਉਂਦੇ ਨੇ, ਭਰਾਵਾਂ ਤੋਂ ਬਾਅਦ ਫਿਰ ਦੂਜੇ ਰਿਸ਼ਤੇਦਾਰ ਮੋਢਾ ਲਾਉਂਦੇ। ਡੋਲੀ ਨੂੰ ਵੀ ਮੋਢਾ ਭਰਾ ਤੇ ਅਰਥੀ ਨੂੰ ਵੀ ਮੋਢਾ ਭਰਾ, ਫਿਰ ਫਰਕ ਹੈ। ਡੋਲੀ ਘਰੋਂ ਬਾਹਰ ਲਿਜਾ ਕੇ ਪਿੰਡੋਂ ਥੋੜ੍ਹੀ ਦੂਰ ਲਿਜਾ ਕੇ ਰੱਖ ਦੇਣੀ, ਫਿਰ ਕਹਿਣਾ ਇੱਕ ਵਾਰੀ ਸਾਰੇ ਮਿਲ ਲਓ, ਅਸੀਂ ਪਿੰਡਾਂ ਸ਼ਬਦ ਵਰਤਨੇ ਆ, ਪਿਆਰ ਦੇ ਦਿਓ। ਇਹ ਸੀ ਨਾ, ਤੁਰ ਲੱਗੀ ਹੈ, ਗਲੇ ਮਿਲੋ, ਇਹਨੂੰ ਧੀ ਨੂੰ ਪਿਆਰ ਦੇ ਦਿਓ। ਇੱਕ ਇੱਕ ਨੇ ਪਿਆਰ ਦੇਣਾ, ਇੱਕ ਇੱਕ ਦੇ ਗਲੇ ਲੱਗ ਕੇ ਉਹਨੇ ਮਿਲਣਾ, ਰੋਣਾ ਬੈਰਾਗ ਵਿੱਚ। ਮੇਰੇ ਬਾਬਾ ਜੀ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਦੁਨੀਆਂ ਦੇ ਲੋਕੋ ਦੇਖੋ, ਇੱਥੇ ਲਾੜਾ ਵਿਆਹਣ ਆਇਆ ਤੇ ਭਰਾਵਾਂ ਨੇ ਡੋਲੀ ਚੁੱਕੀ, ਪਿੰਡ ਤੋਂ ਬਾਹਰ ਗਲੇ ਮਿਲੇ ਤੇ ਪਿਆਰ ਦਿੱਤਾ, ਧੀ ਰੋਈ। ਪਰ ਨਾਲ ਕਹਿੰਦੇ ਨੇ ਕੋਈ ਬਾਤ ਨਹੀਂ, ਆਪਣੇ ਘਰ ਚੱਲੀਏ, ਕੱਲ ਨੂੰ ਫੇਰਾ ਪਾਉਣ ਜ਼ਰੂਰ ਆਏਗੀ। ਕਹਿੰਦੇ ਨੇ ਡੋਲੀ ਵਿੱਚ ਬੈਠੀ ਹੋਈ ਤੇ ਫੇਰਾ ਪਾਉਣ ਆਉਂਦੀ ਏ, ਜਿਨ੍ਹਾਂ ਦੀਆਂ ਅਰਥੀਆਂ ਉੱਠ ਜਾਣ ਉਹ ਕਦੀ ਫੇਰਾ ਪਾਉਣ ਵੀ ਨਹੀਂ ਆ। ਇਹ ਸੱਚ ਹੈ, ਦੋਨਾਂ ਦੀ ਰੀਤ ਇੱਕੋ ਜਿਹੀ, ਘਰੋਂ ਅਰਥੀ ਚੁੱਕਣੇ ਆ, ਭਰਾ ਚੁੱਕਦੇ ਨੇ, ਪਿੰਡੋਂ ਬਾਹਰ ਰੱਖੀ ਜਾਂਦੀ ਏ, ਭਾਵੇਂ ਗੁਰਮਤ ਦੀ ਮਰਿਆਦਾ ਨਹੀਂ, ਪਰ ਫਿਰ ਵੀ ਸਮਝਣ ਲਈ ਧੀ ਦੀ ਡੋਲੀ ਉੱਠੇ ਤੇ ਭਰਾ ਭੈਣਾਂ ਮਾਪੇ ਗਲੇ ਲੱਗਦੇ ਨੇ, ਤੇ ਜਦੋਂ ਘਰ 'ਚ ਕਿਸੇ ਦੀ ਅਰਥੀ ਉੱਠਦੀ ਏ ਤੇ ਬਾਹਰ ਰੱਖ ਕੇ ਕਹਿੰਦੇ ਨੇ ਅਖੀਰ ਵਾਲੇ ਦਰਸ਼ਨ ਕਰ ਲਓ, ਬਸਤਰ ਚੁੱਕਦੇ ਨੇ। ਬਸ ਫਰਕ ਇੰਨਾ ਹੈ ਕਿ ਧੀ ਦੀ ਡੋਲੀ ਜਾਂਦੀ ਉਹ ਪਰਤ ਕੇ ਫੇਰੇ ਪਾਉਂਦੀ ਏ, ਨਹੀਂ ਪਿਆਰਿਓ ਜਿਹਦੀ ਅਰਥੀ ਉੱਠ ਜਾਏ ਉਹਦੇ ਪਰਤ ਕੇ ਖੱਡੀਆਂ ਦੀ ਮੁੱਠੀ ਲੈ ਕੇ ਕਿਸੇ ਪਾਸੇ ਕੋਈ ਜਾਂਦਾ, ਉਹ ਘਰਾਂ 'ਚ ਕਦੀ ਫੇਰੇ ਨਹੀਂ ਪਾਉਂਦੇ। ਆਪਣੀ ਵਾਰੀ ਹੈ। ਗੁਰੂ ਜੀ ਨੇ ਬਚਨ ਕੀਤੇ, ਜਿੱਤ ਦਿਹਾੜਾ ਧਨ ਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਏ ਖੱਡਾਂ ਕੂਕੜਕਾਏ ਸਾਏ ਲਿਖੇ ਨਾ ਚਲਣੀ ਜਿੰਦੂ ਕੁ ਸਮਝਾਏ ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਨਾਏ ਆਪਣ ਖੱਤੀ ਜੋਲ ਕੇ ਕਹਿ ਗੱਲ ਲੱਗੇ ਧਾਏ। ਬਾਬਾ ਜੀ ਨੇ ਬਾਣੀ ਚ ਕਿਹਾ ਰੋਜ਼ ਪੜ੍ਹਦੇ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦਿਓ ਸੱਜਣ ਅਸੀਸਰੀਆਂ ਜੋ ਹੋਵੇ ਸਾਹਿਬ ਸਿਓ ਮੇਲ। ਕਹਿੰਦੇ ਨੇ ਅਸੀਸਾ ਦਿਓ ਵਾਰੀ ਆਉਂਦੀ ਪਈ ਏ ਮੇਰੇ ਇਕੱਲੇ ਦੀ ਨਹੀਂ। ਕਹਿ ਲੱਗੇ ਪਿਆਰਿਓ ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ ਰੋਜ਼ ਵਾਰੀ ਦੇ ਸੱਦੇ ਪੈਂਦੇ ਨੇ ਸੱਦਣ ਖਾਰਾ ਸਿਮਰੀਏ। ਵਾਰੀਆਂ ਦੇਣ ਵਾਲੇ ਨੂੰ ਚੇਤੇ ਕਰੋ ਦੂਜੀਆਂ ਵਾਰੀਆਂ ਤਾਂ ਦਿੱਤੀਆਂ ਜਾ ਸਕਦੀਆਂ। ਅੱਜ ਮੇਰੇ ਮਨ ਚ ਸਵੇਰ ਦਾ ਸ਼ਲੋਕ ਚੱਲ ਰਿਹਾ ਸੀ ਅਖੰਡ ਪਾਠ ਸਾਹਿਬ ਕਰਨੇ ਆ ਕਹਿੰਦੇ ਮੇਰੀ ਵਾਰੀ ਤੂੰ ਦੇ ਦੇ ਪਾਣੀ ਲਾਉਂਦੇ ਸਨ ਕਹਿਣਾ ਅੱਜ ਵਾਰੀ ਤੂੰ ਵਾਲਾ ਤੇਰੀ ਵਾਰੀ ਮੈਂ ਵਾਲਾਂਗਾ ਇਹ ਜੋਗ ਮੈਨੂੰ ਇਸ ਵਾਰੀ ਮੈਨੂੰ ਦੇਣ ਦੇ ਵਾਹ ਲੈਂਦੇ ਕੱਲ ਨੂੰ ਤੇਰੀ ਵਾਰੀ ਮੈਂ ਦੇ ਦਿਆਂਗਾ। ਨਿਆਣੇ ਮੀਟੀ ਖੇਡਦਿਆਂ ਵਾਰੀ ਦਿੰਦੇ ਨੇ ਇੱਕ ਦੂਜੇ ਦੀ। ਦੁਨੀਆਂ ਦੀ ਹਰ ਚੀਜ਼ ਦੀ ਵਾਰੀ ਬਦਲੀ ਜਾ ਸਕਦੀ ਹੈ ਪਰ ਮੌਤ ਦੀ ਵਾਰੀ ਕੋਈ ਨਹੀਂ ਬਦਲ ਸਕਦਾ। ਇਹ ਜਿਸ ਦੀ ਆਈ ਵਾਰੀ ਉਸਨੇ ਚੱਲਣਾ ਕਹਿ ਇਸੇ ਨੂੰ ਬਾਬਾ ਜੀ ਨੇ ਬਾਣੀ ਵਿੱਚ ਕਹਿ ਕਹਿ ਲੱਗੇ ਜਿਨ ਕੀ ਚੀਰੀ ਦਰਗ ਹੈ ਪਾਟੀ ਤਿੰਨਾ ਮਰਨਾ ਭਾਈ। ਹਜ਼ੂਰ ਨੇ ਅੱਜ ਦੇ ਜਿਹੜੇ ਅੰਮ੍ਰਿਤ ਬਚਨ ਕਹੇ ਇਹਨਾਂ ਸਲੋਕਾਂ ਦੇ ਭਾਵ ਅਰਥ ਨੂੰ ਸਮਝੀਓ। ਮੈਂ ਆਰੰਭਤਾ ਵਿੱਚ ਇੱਕ ਬੇਨਤੀ ਕੀਤੀ ਮੌਤ ਭਵਿੱਖ ਦਾ ਨਾਮ ਨਹੀਂ ਮੌਤ ਵਰਤਮਾਨ ਦਾ ਨਾਮ ਹੈ। ਸੂਰਜ ਉੱਗਦਾ ਹੈ ਕਾਹਦੇ ਵਾਸਤੇ ਡੁੱਬਣ ਵਾਸਤੇ। ਸ਼ਾਇਦ ਤਾਂ ਹੀ ਪੰਜਾਬੀ ਦੇ ਕਵੀ ਨੇ ਕਿਹਾ ਸੀ ਚੜ੍ਹਿਆ ਸੀ ਜੋ ਸੂਰਜ ਬਟਾਲਵੀ ਚੜ੍ਹਿਆ ਸੀ ਜੋ ਸੂਰਜ ਉਸ ਡੁੱਬਣਾ ਸੀ ਜ਼ਰੂਰ ਕੋਈ ਝੂਠ ਕਹਿ ਰਿਹਾ ਪੱਛਮ ਨੇ ਮਾਰਿਆ। ਜਿਹੜਾ ਚੜ੍ਹਿਆ ਸੀ ਉਹਨੇ ਉਤਰਨਾ ਨਹੀਂ ਜਿਹੜਾ ਉੱਗਿਆ ਉਹਨੇ ਪੱਕਣਾ ਨਹੀਂ ਜਿਹੜਾ ਉਪਜਿਆ ਹੈ ਉਹਨੇ ਵਿਣਸਣਾ ਨਹੀਂ। ਬਾਬਾ ਜੀ ਨੇ ਬਚਨ ਕੀਤੇ ਕਹਿਣ ਲੱਗੇ ਫਰੀਦਾ ਖਿੰਥੜ ਖਿੰਥੜ ਮੇਖਾਂ ਅਗਲੀਆਂ ਅਖਰੀ ਅਰਥ ਫਰੀਦਾ ਮਨ ਨੂੰ ਸਮਝਾਉਣ ਲਈ ਕਿ ਫਰੀਦ ਖਿੰਥੜ ਸ਼ਬਦ ਬਣਿਆ ਖਿੰਥਾ ਤੋਂ ਖਿੰਥਾ ਦਰ ਤੇ ਗੋਦੜੀ। ਪੁਰਾਣੇ ਸਮੇਂ ਫਕੀਰ ਆਪਣੇ ਤਨ ਤੇ ਸੋਹਣੀਆਂ ਪੁਸ਼ਾਕਾਂ ਨਹੀਂ ਸਨ ਪਾਉਂਦੇ ਗੋਦੜੀਆਂ ਪਾਣੀਆਂ ਪੁਰਾਣੇ ਕੱਪੜੇ ਪਾਣੇ ਕਿਉਂ ਆ ਗੋਰਖ ਨੇ ਇੱਕ ਰੀਤ ਚਲਾਈ ਸੀ ਚੇਲਿਆਂ ਨੂੰ ਕਿਹਾ ਮੇਰਾ ਚੇਲਾ ਬੰਨ ਵਾਲਾ ਘਰ ਘਰ ਮੰਗ ਕੇ ਖਾਏ ਰਾਜੇ ਦਾ ਪੁੱਤਰ ਹੋਵੇ ਪਰ ਪੁਸ਼ਾਕਾਂ ਕੀਮਤੀ ਨਹੀਂ ਗੋਦੜੀਆਂ ਪਾਏ ਹੱਥ ਵਿੱਚ ਖੱਪਰ ਰੱਖੇ ਕਿਉਂ ਜਿਸ ਦਿਨ ਉਹਨੇ ਚੀਜ਼ ਦਿੱਤੀ ਉਸ ਦਿਨ ਮਾੜੀ ਨਹੀਂ ਸੀ ਨਿੰਦਣ ਵਾਲੇ ਪਾਸੇ ਨਹੀਂ ਆਪਾਂ ਤੁਰਨਾ ਉਹਦੇ ਚੋਂ ਕੁਝ ਗੁਣ ਲੈ ਲਈਏ ਤੇ ਬਾਬਾ ਜੀ ਨੇ ਲਏ। ਕਹਿਣ ਲੱਗੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਕੀ ਇਹ ਗੁਣ ਨਹੀਂ ਵਿੱਚੋਂ ਕੱਢ ਲਏ ਕਿਉਂ ਦਿੱਤੀ ਸਵਾਹ। ਕਹਿਣ ਲੱਗੇ ਪਿੰਡੇ ਤੇ ਸਵਾਹ ਮਲ ਇਹ ਇਸ ਕਰੇ ਦਾ ਭਾਵ ਇਹ ਨਾ ਸਮਝਿਓ ਵੀ ਭਾਈ ਸਾਹਿਬ ਅੱਜ ਕਹਿ ਗਏ ਸਨ ਤੇ ਉਹ ਪ੍ਰੋੜਤਾ ਕਰ ਗਿਆ ਸਵਾਹ ਮਲ ਦੀ। ਮੈਂ ਬੇਨਤੀ ਕਰ ਰਿਹਾ ਕੋਈ ਵੀ ਲਹਿਰ ਪੈਦਾ ਹੁੰਦੀ ਏ ਉਹਦਾ ਆਗੂ ਕੁਛ ਨਾ ਕੁਛ ਆਪਣੀ ਦਿੱਤੇ ਹੋਏ ਜਿਹੜੇ ਚਿੰਨ੍ਹ ਨੇ ਉਹਨਾਂ ਵਿੱਚੋਂ ਅੰਦਰ ਨੂੰ ਚਲਾਉਣ ਦਾ ਯਤਨ ਕਰਦਾ ਹੈ। ਸਮੇਂ ਦੇ ਨਾਲ ਇਕੱਲੇ ਚਿੰਨ੍ਹ ਰਹਿ ਜਾਂਦੇ ਨੇ ਅੰਦਰ ਦੀ ਕੀਮਤ ਗਵਾ ਜਾਂਦੀ। ਉਹਨੇ ਸਵਾਹ ਦਿੱਤੀ ਇਸ ਕਰਕੇ ਰਾਜਕੁਮਾਰਾਂ ਦੇ ਪੁੱਤਰ ਹੋ ਸਰੀਰ ਤੁਹਾਡੇ ਬੜੇ ਸੋਹਣੇ ਨੇ ਸ਼ਹਿਜ਼ਾਦੇ ਹੋ ਤੇ ਮੈਂ ਜਿਉਂਦੇ ਜੀ ਤੁਹਾਡੇ ਪਿੰਡੇ ਤੇ ਸਵਾਹ ਮਲ ਕੇ ਇਹ ਦੱਸਣਾ ਚਾਹੁੰਦਾ ਵਾਂ ਕਿ ਇਸ ਚਮੜੀ ਦਾ ਮਾਣ ਨਾ ਕਰਿਓ ਇਹਨੇ ਸੜ ਕੇ ਸਵਾਹ ਹੋ ਜਾਣਾ। ਹੱਥ 'ਚ ਖੱਪਰ ਪਕੜਾ ਦਿੱਤਾ ਮੰਗ ਕੇ ਖਾਓ ਕਿਉਂ। ਕਹਿਣ ਲੱਗੇ ਅੱਜ ਤੀਕਰਾਂ ਤੁਸੀਂ ਸਿਰਫ ਗਰੀਬਾਂ ਨੂੰ ਭਿਖਾਰੀਆਂ ਨੂੰ ਆਕੜ ਨਾਲ ਤਰਲੇ ਕਰਦਿਆਂ ਦੇਖਿਆ ਤੇ ਆਕੜ ਨਾਲ ਤੁਸੀਂ ਕੁਝ ਦਿੰਦੇ ਰਹੇ ਹੋ ਤੁਹਾਡਾ ਹੰਕਾਰ ਮਰੇ ਕਿਸੇ ਦੇ ਬੂਹੇ ਕੇ ਖਲੋ ਕੇ ਮੰਗਣ ਦੀ ਜਾ ਸਿੱਖਿਆ ਕੋਈ ਮਤਲਬ ਸੀ ਕਿਉਂ ਦਿੱਤੀ ਖਿੰਥਾ ਖਿੰਥਾ ਦਰ ਤੇ ਗੋਦੜੀ। ਇਹਦੇ ਲਈ ਸ਼ਬਦ ਆਮ ਤੌਰ ਤੇ ਸਾਬਤ ਕੱਪਣੀ ਵੀ ਵਰਤਨੇ ਕੱਫਣ ਕਿਉਂ ਦਿੱਤਾ। ਕਹਿਣ ਲੱਗਿਆ ਗੋਦੜੀ ਤਨ ਤੇ ਪਾਲਾ ਤੇ ਅਕਸਰ ਉਹ ਗੋਦੜੀ ਚੋਖੀਆਂ ਸੀਣਾ ਨਹੀਂ ਸਨ ਮਾਰਦੇ ਇੱਕ ਸੀਣ ਮਾਰਨੀ ਵਿੱਚੋਂ ਬਾਹਾਂ ਬਾਹਰ ਕੱਢਣੀਆਂ ਤੁਰ ਪੈਣਾ। ਕਹਿਣ ਲੱਗੇ ਮੈਂ ਇਸ ਕਰਕੇ ਖਿੰਥਾ ਤੈਨੂੰ ਦੇਣਾ ਪਿਆ ਇਸ ਗੋਦੜੀ ਨੂੰ ਕੱਫਣ ਸਮਝ ਲੈ बस यूं समझी मौत मेरे अंग संग है। बाबा फरीद दे शब्दां वल आयो, कह लगे फरीदा खिंथड़ मेखा, खिंथड़ दा अर्थ है गोदड़ी, फकीर दा चोला कह लीए, मेखा मेघ दा अर्थ असीं किल भी करने आ, वैसे वैसे मेघ दा अर्थ हुंदा बनना, टांका लाना, सीना, खिंथड़ मेखा अगलियां, अगलियां दा अखरी अर्थ है बहुत ज्यादा। कहिंदे ओ देखो फकीर ने गोदड़ी पाई, जिथों पाटन लगदी उथों नूं सी लैंदा, ओनू परत के धागे नाल सुई नाल कस लैंदा, पर कहिंदे जिंद ना काई मेख, बाहर दी गोदड़ी नूं टांके ला के सीन वालिया, जिंद ना काई मेख, आ तेरे शरीर विच्चों जदों जिंद निकलनी है, कोई सुई धागा दुनिया दा ऐसा नहीं कि जिहड़ा जिंद नूं परत के ऐ शरीर विच सी सके, बस एक बारी निकल गई ते किसी ने शरीर विच पा नहीं सकदा। जिंद नूं कदी किसी ने सींदिया नहीं देखिया। बाबा जी ने एक शब्द होर भी वरतिया, असीं उह शलोक पढ़ने आ, अगे जाके आवेगा कि साढ़े त्रै मन देवरी जिंद ना काई मेख, चला पानी अन्न, अन्न पानी दे सारे चलने आ, साढ़े त्रै मन देवरी चला पानी अंद, आया बंदा दुनी विच बत असूनी बन, मलकल मौत जा आपसी जिंद ना काई मेख, मलकल मौत जा आपसी सब दरवाजे भन, सब दरवाजे भन दा अर्थ की है, कोई बंदा बाहर बैठा हो सकता है, उहदे दरवाजे कादे भज गए, जिहड़ा मैदान च मर गया, सड़क ते मर गया, उहदे दरवाजे किहड़े, असीं जीने आ दरवाजे दा अर्थ सहारा, जीने आ ओला बना के, असीं कहिंदे आ इन्ना रुपया किसी की परवाह नहीं, इन्ने बंदे पिछे ने किसी की परवाह नहीं, इन्नी सरकारे दरबारे चलदी है किसी की कोई परवाह नहीं, ये सारे तो दरवाजे ने, धन का दरवाजा, बल का दरवाजा, भरावां का दरवाजा, रिश्तेदारां का दरवाजा, विद्या का दरवाजा, चलाकी का दरवाजा, विखावे के कर्म धर्म भी दरवाजे बनाई बैठे। कह लगे जो मौत आई ना, उन्हें सारे दरवाजे चकना चूर कर दिते, सारे वेंदे रह गए, मौत कढ के लै गई। इहदा अर्थ इह भी है सब दरवाजे भंग। एक होर, आ भी तां दरवाजे ने, अखां की ने, नासका की है, जीव की है, नौ द्वारे की ने, जिन्हां दरवाजियां ने तेरे अंदर तबाही मचाई पई सी, मौत आई उहने दरवाजे भन के बाहर कढ़िया। इहदे अर्थ जदों किते होर डूंघाई च जाओ, सारिआं बंदिआं दे प्राण एक स्थान तों नहीं जे निकलदे, मैनूं बख्श दिया जी, सब दरवाजे भन, हर एक दे जीवन अनुसार उहदे सवास निकलदे ने, भागां वाले ने जिहड़े गगन दमामा फोड़ के भी चले जांदे, कईआं दे नासका राहीं, कईआं दे मुख राहीं, कन्नां राहीं भी सब हवा निकल सकदी है। कहिंदे ने जिस दिन मौत आई तेरे सारे दरवाजे उहने तोड़ दित्ते, ते भरा कोल बैठे सन, सब तो वड्डा दरवाजा जिंद ना काई मेख, मेख दा अर्थ आपां सहारा कर लईए, कोई टांका नहीं, आयो बंदा दुनी विच वत असूनी बन, मलकल मौत जा आपसी सब दरवाजे पन भन, तिन्हां प्यारिआं भाईआं अगे दित्ता बन, भरा दरवाजा सन बन के अगे रख दित्ता। बाबा जी कहिंदे आओ देखो लोको बाहर निकलो, तिन्हां प्यारिआं भाईआं अगे दित्ता बन, वेखो बंदा चलिआ चौं जणिआं दे कन, कन नहीं कन, कंधे ते चार जने मोढ़िआं ते चुक के तुर पए, कोई दरवाजा बचा सके, कोई भी नहीं। कहन लगे फरीदा खिंथड़ वेखा अगलियां, कपड़े की म्याद पुछण वालिआ पाटण गए ते सुई धागे नाल सी लएगा, जिंद ना काई मेख, शरीर नूं कोई भी धागा नहीं बचा सकदा, गंढ नहीं सकदा। कबीर साहब ने तां बचन कहा, कह लगे कबीर ए तन जाएगा, सको ता लिहो बहोर, जे दम है ते परत के लै के दिखा, नांगे पांवों ते गए जिनके ला करो, जिंद ना काई मेख, खिंथड़ मेखा अगलियां, जिंद ना काई मेख, वारी आपो अपनी आपो अपनी बारी। बाबा जी कह लगे कौन गए? चले मशाइक शेख, शेख का बहुवचन मशाइक है। कहने शेख भी चले गए, इन्हां दे वड्डे भी चले गए, इन्हां दे चेले भी चले गए, आपो अपनी वारी। ते वेखो सारे तुरे जांदे। भाई वीर सिंह होना ने ना एक कविता लिखी सी, चलो चली दी सद। पोह दा महीना सी, टाली दे पत्ते खड़के, टालियां आपां पंजाब च देखदे रहे हां। ते पोह दे महीने च जदों पत्ता खड़किया टाली दा, तेज हवा चली, ठंडी हवा नाल पत्ता टाणी तो जमीन ते डिग पिया। ते कहिंदे टुटण तो पहला उन्हें हवा नूं कहा, कह लगा इन्नी बेरहम ना चल, मैं तेरा की बिगाड़िया, क्यों मैनू मां दे गले तो तोड़ के थले सटनी पई। भाई साहब दे ख्याल ने ना पता, कहिंदा क्यों मैनू मां जाए नूं मां दे गले नालों तोड़ के थले जमीन ते रोलन लगी, मैं तेरा की बिगाड़िया। हवा कह लगी गुस्सा ना करी, मैनू भी कोई धक्क के अगर तोड़दा पै, मैं भी कि एक थां ते खलोती जेड़ी कल सा मैं वो अज नहीं, मैनू भी कोई खिंची ले जांदा है। ते दूजी गल टाणी तो टुटन लगा, क्यों रौला पाई जाना, पिछले साल तू किन्ना उतावला सै, तू टाणी ते आउणा सी ते अपणियां नूं पहलियां नूं कहिंदा सै थां खाली करो, सानू भी अगे आउण दिओ। कह लगे अज तेरे तो पिछले तेनू कहिंदे पैणे थां खाली करो, सानू अगे आउण दिओ। चलो चली दी साडे ना, किसे नूं असीं टोर के आए हां, किसे ने कल नूं सानू तोर तोए जाणा। ता ही मेरे बाबा जी ने कहा शेख हयाती जग ना कोई थिर रहा, जिस आसन हम बैठे केते बैस गया, खिंतन मेखा अगलियां जिंद ना काई मेख, वारी आपो अपनी चले मशाइक शेख। हुण अगला बचन, वो बचन है फरीदा, अर्थ समझ गए हो गए आप जी, भी पाटे कपड़े सीए जा सकते ने पर जिंद नहीं शरीर विच कोई सी सकता। फरीदा दोनों दीवी बुलंदियां, दोनों अखां खुलियां ने, बलदियां पईयां ने, मलक बहेठा आए। मलक दा अर्थ है मौत दा फरिश्ता, असी जमदूत कहने हैं। इस्लाम विच जिहड़े चार फरिश्ते मन्ने ने उन्हां विचों अजराइल जिहड़ा है वह मौत दा फरिश्ता है, उन्हों मलक बाबा जी ने कहा। मलक दा अर्थ चौधरी, जिहड़ा अपना हक जताए। दो दीवी बुलंदियां, दोनों अखां खुलियां ने, वेखदियां पईयां ने, मलक बहेठा आए, मौत दा फरिश्ता आ गया, आ कोल आके बह गया। पर प्यारो बह तां उदन ही गया सी जिदन मां ने जन्म दिता सी, पर दिसदा उदन ही जिदन खिच के लिजांदा। पहला दुनिया दिसदी है ना, सियाने लोग एक गल कहिंदे ने मौत जिहड़ा बंदा जांदा है उहनू सब कुछ अखां नाल दिसदा, जे तुरदे आ सानू नहीं नजर आउंदा। आ परसों एक शब्द आउणा शायद कि वेख कपा है जे थिया, जे सिर थिया तलाहां, मंदे अमल करन वालिया संबंधी। जिहड़ा भजन बंदगी करन वाला है ना, उन्हों जान तो पहला पता लग जाता मैं कूच कर जाना। तो प्यारे वो पहले ही सब कुछ कहता, बस इन्ने कि दिनों में आप चल पैना। सियाने लोग कहते हैं कि बंदे दे सवासा की गंढ बजती है जन्म वेले, तो मौत तो छे महीने पहला गंढ खुल जाती है। सिद्ध गोष्ठ च बचन भी आया, पर गुरमुख नूं समझ पैंदी है गल खुल गई, चलन का साथ तैयारी। उन्हों मौत अखां नाल दिसदा पिया। कदी तुसी देखियो कई बजुर्ग जदों मौत दे दिन आउंदे ने बेहोशी च अपने उन्हां साथियां नूं आवाज़ां मारदे ने जिन्हां नाल बचपन दे दिन गुजारे, क्योंकि मरदिआं होइआं बंदे दे सारे कर्मां दी फिल्म एक वारी इहदीआं अखां कोल लंघदी है, तरले लैंदा है। कई देखो मरदिआं कहिंदे मैनूं बचा लो, मैनूं मारदे पए ने, कोल जाओ। असीं कहिंदे आ शदाई हो गया, कमला हो गया। नहीं, कमला नहीं होया, कीते हुए पाप सामने आ गए। तुरन वेले कितना चंगा होवे तू तुरन लगे, कुछ ना मंगो गुरमुखो, सिर्फ इको मंगो बाबा जिदन तन नूं छड़ के जाना गुरु नानक साहब तू नाल तुरी। ते सज्जन ने कहा सी, कह लगे तू एक बारी मैनू सज्जन कह दा सही। आ सज्जन ते मोढ़े ते चोक के फूक के आ जांदे ने, जदों फूक के पिछा आ जाणगे मैं तेरी जिंद नाल अगे जावां। सज्जन सही नाल मैं चलदिआं नाल चलन, जिथे लेखा मंगिया तिथे खड़े दसन। मैं एक उदाहरण दे के समाप्ति करनी चाहना। भाई वीर सिंह होनी जिन्हां नूं बचपन तो जाग लगी, यकीन करो प्यारियो, मैं दुहाई देना हुना अपने बच्चियां नूं तोरो, मौत दी कोई उम्र नहीं, उम्र मौत दा कोई तकाजा नहीं। किन्ना चंगा होवे घट्टो घट जे यादा नहीं, मां तूं कुख च पुत्तर नूं लैके दुध पियानीए। एक जपजी साहिब दा पाठ उहदे नां दा क्यों नहीं कर दिंदी, अजे उह बोल नहीं सकदा पर असर होवेगा। रात नूं सौण लग्या एक सोहला साहिब उहदे नां दा क्यों नहीं पढ़ लैंदी। सुते नूं लोरी किते गुरु नानक दी बाणी दी दे, देख तेरे पुत्र दे चुगिरदे मेरे गुरु नानक दे शब्द दा पहरा लगेगा। इहनूं प्रैक्टिकल करके देखी। भाई वीर सिंह होनी उहनां दे घर पंजवीं शायद पढ़दे सन, एक बजुर्ग आए सन हड़प्पे तो, दुध वर्गा चिट्टा दाड़ा सी। मैं सिर्फ मेरी बेनती करनी चाहना, कमाई वाले नूं पता है मैं तुर जाने, क्यों? क्योंकि उन्हें जिदे नाल सांझ पाई है ना, वो सारी जानकारी दे देता है। असीं सुनने भी हाँ कि फलाना मां कुछ तुर लग्या पहला आ कह गए, वो आए। भाई वीर सिंह उन्हां दे नाना जी दे घर, भाई साहब अपने नाना जी दे घर रहिंदे सन, ज्ञानी खजारा सिंह जी, बड़े गंभीर टिके हुए कमाई वाले सतपुरुष सन। वह बजुर्ग उन्हां दे घर आए जाणू सन, ते भाई साहब दे कमरे विच उन्हां दा आसन लवा दिता गया। कहिंदे ने जदों शाम नूं असीं पढ़ के आए, साडे कमरे च आसन सी, उह कहिंदे ने किवें मैनूं उत्तेजना लगी सिमरन करनी। कमरे च आसन सी, नानी नूं पुछिया, कहन लगे पुत्तर तेरे नाने दे बहुत करीबी ये सज्जन ने, इन्हां सिर्फ रात नूं कुछ घंटे आउणा करना, दुपहरे दे कीर्तन ते चले जाणा, सारा दिन दरबार सब रहणगे, पर जिस चीज़ की लोड़ पए तूं मेरे कोलों लै लई, इन्हां दी सेवा करी। पहला मन च आया मेरे कमरे च आसन। कहिंदे शाम नूं आए उह सज्जन, हथ च खूंडा सिद्धी दस्तार। कहिंदे मैं उन्हां दा चेहरा देखिया ते मैनूं ठंड पई, क्योंकि उन्हां दा आबा मंडल, उन्हां दा ओरा पॉजिटिव सी। कोल बैठे रहराज साहिब जी दा पाठ कीता शुरू। कहिंदे मैं काम करदा सां स्कूल दा, इन्हां प्यार नाल भिज के पाठ कीता, मैं किताबां कापियां फट्टी छड के ना चौंकड़ा मार के उन्हां कोल बह गया। कहिंदे पाठ करन तो बाद गल च पा के पल्ला अरदास कीती, उन्ना समा पाठ दा ना लगा जिन्ना अरदास दा ला दिता। अरदास करदे करदे चुप कर गए, अखां दा पानी ही सी, शब्द नहीं सन। ओह घड़ी किदन आवेगी सिखा, जिदन तेरे अखर मुक जन, सिर तेरे अथरू ही अरदास बन जा। अरदास करी गए, शाम नूं बैठे, जो उन्होंने लिखिया उन्होंने जीवन विचों पढ़न मिलिया। कहिंदे आराम नाल बैठे सन, गुरु गुरु जपदे लेट गए। कहिंदे अद्धी रात नूं मेरे कमरे च चानण सी, मैं डरिया त्रभ गया, पर जदों चेहरा कपड़ा परा हटाया तो देखिया गुरमुख चौंकड़ा मार के बैठे, उन्होंने मस्तक चो चानण की लाट पई निकली। कहिंदे मैनूं डर नहीं लगा, उस चानण विच सुख सी, नाम जपत कोट सूरु जियारा, सुख सी। सवेरे तुरे खुंडा पकड़िया खंगूरा मार के कह लगे ज्ञानी जी मैं चलिया जे, रोज आउंदे रहे इन्हां कोल बैठ के। कहिंदे मैनूं उहदा सिमरन की गल दसनी, पुत्तर आ पढ़ाई करिए ते उच्चे रुतबे भाग मिलदे ने, जे अंदर दी पढ़ाई कर लीए तो रब दे घर च थां मिलदी है। ਭਾਈ ਸਾਹਿਬ ਕਹਿੰਦੇ ਨੇ ਕੁਝ ਦਿਨ ਰਹਿ ਰੋਜ਼ਾਨਾ ਮੈਨੂੰ ਉਹਨਾਂ ਨੇ ਇੰਨਾ ਉਤਸ਼ਾਹ ਦਿੱਤਾ ਜਦੋਂ ਉਹਨਾਂ ਆਉਣਾ ਤੇ ਸਿਮਰਨ ਚੱਲ ਪੈਣਾ। ਕਹਿੰਦੇ ਨੇ ਅੱਜ ਉਹ ਸਵੇਰੇ ਇਸ਼ਨਾਨ ਪਾਣੀ ਕਰਕੇ ਹਰਿਮੰਦਰ ਸਾਹਿਬ ਦਰਸ਼ਨ ਦੀਦਾਰੇ ਕਰਕੇ ਆਏ। ਸਿਰਫ ਮੈਂ ਬੇਨਤੀ ਕਰ ਰਿਹਾ, ਜਿੰਨਾ ਜਾਣਿਆ ਉਹਨੂੰ ਪਤਾ ਹੈ, ਯੱਕਾ ਸ਼ਬਦ ਉਹਨਾਂ ਵਰਤਿਆ, ਟਾਂਗਾ ਮੰਗਾਇਆ ਜਾਣ ਤੋਂ ਪਹਿਲਾਂ। ਕਹਿੰਦੇ ਸਾਡੇ ਨਾਨਾ ਜੀ ਨੂੰ ਪਤੇ ਬੁਲਾਈ ਤੇ ਕੋਲ ਜਾ ਕੇ ਕਹਿਣ ਲੱਗੇ, ਹੁਣ ਦੇਰੀ ਨਾ ਕਰਿਓ, ਚਿੱਠੀ ਸੁਬੇ ਦੇ ਆਸਾਰ ਮੇਰੀ ਪੱਤਰਕਾ ਆਉਣੀ ਹੈ ਤੇ ਸੁਨੇਹਾ ਮਿਲਦਿਆਂ ਆ ਜਾਇਆ ਜੇ ਛੇਤੀ। ਦੂਜੀ ਵਾਰ ਫਿਰ ਫਤਿਹ ਬੁਲਾਈ, ਫਿਰ ਕਹਿਣ ਲੱਗੇ ਚਿੱਠੀ ਆ ਜਾਏ ਤੇ ਐਵੇਂ ਕਿਤੇ ਆਲਸ ਨਾ ਕਰਿਓ। ਟਾਂਗੇ ਤੇ ਚੜੇ, ਫਿਰ ਉੱਤਰ ਕੇ ਕਹਿਣ ਲੱਗੇ, ਗਿਆਨੀ ਜੀ ਚੰਗਾ ਫਤਿਹ ਬੁਲਾ ਚੱਲਿਆ, ਮੈਂ ਫਤਿਹ ਬੁਲਾਈ ਉੱਚੀ ਸ਼ਾਹੀ, ਆ ਜ਼ਰੂਰ ਜਾਇਓ। ਕੁਝ ਦਿਨਾਂ ਤੋਂ ਬਾਅਦ ਕਹਿੰਦੇ ਉਹਨਾਂ ਦੀ ਪੱਤਰਕਾ ਆਈ, ਨਾਨਾ ਜੀ ਗਏ ਤੇ ਨਾਨਾ ਜੀ ਨੇ ਦੂਸਰੇ ਦਿਨ ਸੁਨੇਹਾ ਭੇਜ ਦਿੱਤਾ ਕਿ ਜਿਹੜੇ ਗੁਰਮੁਖ ਸਾਡੇ ਘਰ ਆਏ ਸਨ ਉਹ ਅੱਜ ਸਾਡੇ ਸਾਹਮਣੇ ਆਪਣੇ ਸਵਾਸ ਪੂਰੇ ਕਰਕੇ ਗੁਰੂ ਦੇ ਚਰਨਾਂ 'ਚ ਜਾ ਬਰਾਜੇ, ਅਸੀਂ ਉਹਨਾਂ ਦੇ ਭੋਗ ਤੋਂ ਬਾਅਦ ਆਵਾਂਗੇ। ਕਹਿੰਦੇ ਨੇ ਜਦੋਂ ਨਾਨਾ ਜੀ ਆਏ, ਅਸੀਂ ਪੁੱਛਿਆ ਉਹ ਕੌਣ ਸੀ, ਕਹਿਣ ਲੱਗੇ ਇੱਕ ਬੜੀ ਪਵਿੱਤਰ ਆਤਮਾ ਗੁਰੂ ਰਾਮਦਾਸ ਦੇ ਰੰਗ 'ਚ ਰੰਗੀ। ਜਾਣ ਤੋਂ ਪਹਿਲਾਂ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਕੁਝ ਦਿਨ ਮੈਂ ਤੇਰੇ ਦਰਬਾਰ 'ਚ ਰੱਜ ਰੱਜ ਕੇ ਦਰਸ਼ਨ ਕਰਨੇ ਨੇ, ਤੇਰੇ ਸੱਚ ਖੰਡ 'ਚ ਬਹਾਂਗਾ ਤੇ ਆਵਾਜ਼ਾਂ ਸੁਣਾਗਾ। ਕਹਿਣ ਲੱਗੇ ਅਖੀਰਲੇ ਦਰਸ਼ਨ ਦੀਦਾਰੇ ਕਰਕੇ ਗਏ ਤੇ ਪੁੱਛਿਆ, ਨਾਨਾ ਜੀ ਤਿੰਨ ਵਾਰ ਫਤਿਹ ਕਿਉਂ ਬੁਲਾਈ? ਕਹਿਣ ਲੱਗੇ ਸੀ ਤੇ ਮੁਸਕਰਾਹਟ 'ਚੋਂ ਹੀ ਸਮਝ ਗਏ ਸਾਂ, ਤਿੰਨ ਵਾਰੀ ਹੁਣ ਆਖਰੀ ਫਤਿਹ ਹੈ ਗਿਆਨੀ ਜੀ, ਆਪਾਂ ਸਰੀਰਕ ਤੌਰ 'ਤੇ ਪਰਤ ਕੇ ਇਸ ਧਰਤੀ 'ਤੇ ਨਹੀਂ ਆਉਣਾ, ਪਰ ਤੁਸੀਂ ਸਾਡਾ ਸੁਨੇਹਾ ਮਿਲਦਿਆਂ ਆ ਜਾ। ਕਹਿੰਦੇ ਮੇਰੇ ਮਨ 'ਚ ਬੜੇ ਸਵਾਲ ਉੱਠੇ ਕਿ ਮੌਤ ਦਾ ਪਤਾ ਲੱਗ ਜਾਂਦਾ ਹੈ ਜੇ ਕੋਈ ਕਮਾਈ ਕਰੇ, ਜਪ ਤਪ ਕਰੇ, ਸਿਮਰਨ ਕਰੇ। ਪਰ ਹਾਂ, ਕੱਲ੍ਹ ਨੂੰ ਮੈਂ ਅੱਗੇ ਬੇਨਤੀ ਕਰਾਂਗਾ, ਲੈਣ ਸਾਰਿਆਂ ਨੂੰ ਜਮਦੂਤ ਨਹੀਂ ਆਉਂਦਾ। ਬਾਣੀ ਵਿੱਚੋਂ ਇੱਕ ਜਮ ਗਣ ਨੇ, ਇੱਕ ਦੇਵ ਗਣ ਨੇ, ਕਮਾਈ ਵਾਲਿਆਂ ਦੇ ਨੇੜੇ ਜਮਦੂਤ ਕਿੱਥੇ ਆਉਣਾ? ਹਾਂ, ਆਉਂਦਾ ਪਵਿੱਤਰ ਹੋ ਜ਼ਰੂਰ ਜਾਂਦਾ। ਹਜ਼ੂਰ ਨੇ ਅੱਜ ਕਿਹਾ, ਕਹਿਣ ਲੱਗੇ ਦੇਖੋ ਜਿਨ੍ਹਾਂ ਨਹੀਂ ਜਪਿਆ, ਦੋ ਦੀਵੀ ਬੁਲੰਦਿਆਂ ਦੋਵੇਂ ਅੱਖਾਂ ਖੁੱਲੀਆਂ ਨੇ, ਗੁਰੂ ਗ੍ਰੰਥ ਸਾਹਿਬ ਨੂੰ ਕਹਿ ਰਹੇ ਨੇ, ਆਪਾਂ ਇਹਦੇ 'ਤੇ ਯਕੀਨ ਕਰੀਏ। ਮਲਕ ਬਹੇਠਾਂ ਆਏ, ਵਹਿੰਦਿਆਂ ਵਹਿੰਦਿਆਂ ਮੌਤ ਦਾ ਫਰਿਸ਼ਤਾ ਆ ਗਿਆ, ਦਿਸਦਾ ਪਿਆ ਹੁਣ ਮੈਨੂੰ ਲਿਜਾਣ ਲੱਗੇ ਨੇ। ਦੋ ਦੀਵੀ ਬੁਲੰਦਿਆਂ ਮਲਕ ਬਹੇਠਾਂ ਆਏ, ਗੜ ਲੀਤਾ ਲੈਣਾ, ਗੜ ਦਰ 'ਚ ਕਿਲਾ, ਜੇ ਸਰੀਰ ਕਿਲੇ ਨੂੰ ਪਾ ਲਿਆ ਸੀ, ਕਿਸੇ ਨੇ ਕਬਜ਼ਾ ਕਰ ਲਿਆ, ਆਉਂਦਿਆ ਸਾਹ ਕਾਬੂ ਕਰ ਲਿਆ, ਘੱਟ ਲੁੱਟਿਆ। ਦਿਨ ਦੀਵੀ ਵੇਖੋ ਅੱਖਾਂ ਖੁੱਲੀਆਂ, ਕਹਿਣ ਲੱਗੇ ਦਿਨ ਦੀਵੀ ਅੱਖਾਂ ਖੁੱਲੀਆਂ, ਮੇਰੇ ਅੰਦਰੋਂ ਜਿੰਦ ਨੂੰ ਲੁੱਟ ਕੇ ਲੈ ਗਏ, ਪਰ ਮੇਰਾ ਕੋਈ ਪਰਿਵਾਰ ਦਾ ਜੀ ਮੈਨੂੰ ਬਚਾ ਨਾ ਸਕਿਆ। ਦੋ ਦੀਵੀ ਬੁਲੰਦਿਆਂ ਮਲਕ ਬਹੇਠਾਂ ਆਏ, ਗੜ ਲੀਤਾ ਘੱਟ ਲੁੱਟਿਆ, ਤੇ ਜਿਨ੍ਹਾਂ ਅੱਖਾਂ ਨਾਲ ਇੰਨੀ ਦੁਨੀਆਂ ਵੇਖੀ ਸੀ ਇਹੋ ਜਿਹੀ ਫੂਕ ਮਾਰੀ, ਦੀਵੜੇ ਗਿਆ ਬੁਝਾਏ, ਸਦਾ ਲਈ ਅੱਖਾਂ ਬੰਦ ਹੋ ਗਈਆਂ, ਅੰਦਰ ਦੀ ਜੋਤ ਖਿੱਚ ਕੇ ਲੈ ਗਿਆ। ਪਿਆਰਿਓ, ਆਓ ਯਤਨ ਕਰੀਏ, ਜਿਹੜੇ ਕਰਦੇ ਉਹਨਾਂ ਦੇ ਚਰਨਾਂ 'ਚ ਨਮਸਕਾਰ, ਜੇ ਨਹੀਂ ਮੌਤ 70 ਸਾਲ ਬਾਅਦ ਦਾ ਨਾਮ ਨਹੀਂ, ਮੌਤ ਹਰ ਪਲ ਵਾਪਰਦੀ ਕੋਈ ਘਟਨਾ ਹੈ, ਹਰ ਸਵਾਸ ਮੌਤ ਹੈ, ਹਰ ਕਦਮ ਮੌਤ ਹੈ, ਹਰ ਘੜੀ ਹਰ ਮਹੀਨਾ ਹਰ ਸਾਲ ਮੌਤ ਹੈ। ਜੇ ਕਿਤੇ ਸਮਝ ਪੈ ਜਾਏ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਆਓ ਹੁਣ ਜਿਤਨੇ ਵੀ ਆਪ ਬੈਠੇ ਹੋ, ਇਕਾਗਰਤਾ ਬਖਸ਼ੋ, ਅੰਦਰ ਤੁਹਾਡੇ ਅੱਜ ਟਿਕੇ ਨੇ, ਆਓ ਉਸ ਗੁਰੂ ਨੂੰ ਅਸੀਂ ਪੁਕਾਰ ਲਈਏ। ਪਤਾ ਨਹੀਂ ਸਾਡੀ ਪੁਕਾਰ ਨੂੰ ਸੱਜਣ ਜ਼ਿੰਦਗੀ ਪਲਟ ਜਾਵੇ। ਆਓ ਕਰੋ ਕਿਰਪਾ ਤੇ ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਉੱਚੀ ਆਵਾਜ਼ ਵਿੱਚ ਉਚਾਰਨ ਕਰੋ ਜੀ, ਵਾਹਿਗੁਰੂ। गुरु ग्रंथ साहिब सच्चे पातशाह आप जी ने तरस खादा अपनी गोद च बिठा अमृत बचना दी विचार कराई आप समूह साध संगत दा कोटान कोट शुकर गुरु कृपा करे असी सारे रल मिल के गुरु बचन कमा सकिए। वाहिगुरु जी का खालसा वाहिगुरु।